گرو تیغ بہادر صاحب جی مہاراج جوتی جوت سمائے نے اورنگزیب دی جیل دے. حیرانگی ہوتی ہے کئی دفعہ سوچ کے حیرانگی ہوتی ہے. اوتار قبول نہیں ہوئے کارن کو ایک بہت بڑی سچائی رکھ دین جگت دے سامنے. اور میں دو شبد کہہ دیا جو پوجے جا رہے ہیں سنت وہ ساڈے ورگے ہی نے ساتھوں اچھے نہیں نے انہوں کا جگت نال تال میل بیٹھ گیا ہے. عام سنت رہبری پرشاں کا جگت نال تال میل نہیں بیٹھتا. بھگتاں تے سنساریاں جوڑ کدے نہ آیا نہیں جوڑ جڑتا جوڑ جڑتا ہی نہیں تال میل بیٹھتا ہی نہیں. کہندے نے دو طرح دے منکھاں دا تال میل نہیں بیٹھتا جگت نال. ایک پاگل دا ایک سنت تے اوتاری پرش دا تال میل نہیں بیٹھتا. پاگل دی گل اتنی نیوی ہے اتنی نیوی ہے پیراں دے تھلوں لگدی ہے. سنت دی گل اتنی اچھی ہے اتنی اچھی ہے سر دے اوپروں لگدی ہے. دوہاں نال تال میل نہیں بیٹھتا. اس واسطے میں دیکھنا کئی دفعہ بھلیکھے چ پاگل سنت جان کے پوجے بھی گئے نے اور سنت پاگل جان کے ٹھکرائے بھی گئے نے. یہ بھی جیسے دھن گرو نانک دیو جی مہاراج نے کوئی کہے بھوتنا کو کہے بے تالا حد ہو گئی. مہاراج کہنے مینوں کوئی بھوتنا کہندا پیا کوئی بے تالا آکی جا رہا کوئی پاگل آکی جا رہا ہے. جو ساریاں دے بھوت نے اتارن آیا ہے لوکی اس نو بھوتنا کہندے نے. جو ساریاں دی زندگی نو تال دین لئی آیا ہے لوکی اس نو بے تالا آکھدے نے. کبیر نو بھی لوکاں نے کہہ دیتا پاگل ہے. لوگ کہیں کبیر بورانا کبیر کا مرم رام ہی جانا. اکو تے بندہ سی بنارس دے جس نو کہہ سکدے ہیں اسی سیاں. پر سارے بنارس دے واسیاں نے کہہ دیتا ہے پاگل ہے پگلا ہے. پتا ہے کیوں؟ انہیں کہہ دیتا ہمرا چگرا رہا نہ کو پنڈت مولا چھاڑے دو پنڈت مولا جو لکھ دیا چھاڑ چلے ہم کچھو نہ لیا. میرا دھارمک رہبر مولوی نہیں ہے میرا دھارمک رہبر پنڈت نہیں ہے. میں انہوں کے پیچھے نہیں چلنا. جی میں انہوں کے پیچھے چلنا تو ہندو مسلم مل نہیں سکتے. میں نہیں چلتا. آپ سن کے حیران ہو گئے. گرو نانک نے دو ساتھی چنے ایک مردانہ ایک بالا. بالا ہندو گھرانے چاہے مردانہ مسلمان گھرانے چاہے مسلم ہے. اتنی محرض کرتے ہیں. جد کوئی آپ تو پوچھتا ہے یہ جڑے دو نے یہ تھوڑے چیلے نے تھوڑے شیش نے سکھ نے ستگر کہنے نہیں میرے چیلے نہیں نے میرے سکھ نہیں نے. پھر تھوڑے نوکر نے سیوک نے صاحب کہنے نہیں میرے سیوک بھی نہیں نے میرے نوکر بھی نہیں. حد ہو گئی. نوکر بھی نہیں سیوک بھی نہیں تے چیلے بھی نہیں. پھر یہ کون نے پڑھے تو صاحب کہنے میرے پائی نے پائی مردانہ پائی بالا. اتوں شبد چلے پائی بالا پائی مردانہ. اے میرے پائی نے میرے برا نے. گرو گھر دے سب تو بڑی پدوی بن گئی پائی صاحب. سب تو بڑی گرو دا بھائی گرو دا برا برابری پائی چارے چ برابری ہوتی ہے. چھوٹا بڑا نہیں ہوتا. جی ستگر کہہ دیندے ہاں میرے سیوک نے تو چھوٹا بڑا کہہ دیندے شش نے تو چھوٹا بڑا نہیں میرے برا نے میرا بھائی چارا ہے. سوال پیدا ہوتا ہے ہندو برا ہو سکتا ہے یا مسلمان برا ہو سکتا ہے دونوں. ہاں دونوں برا نے میرے. یہی کارن ہے گرو نانک ہریدوار بھی چلے گئے بنارس بھی چلے گئے مکے مدینے بھی چلے گئے. سانو کوشش کرنی چاہیے جس طرح گروانی گرو نانک نے عرب دیشوں میں سنائی سانو سننی چاہیے. جیسے گروانی گونجی ہریدوار تے بنارس اور جھکے براہمن اس ڈنگ دا ماحول سانو بنانا چاہیے. گرو نانک نے تے بڑی دور دور تک بیج بوئے. اور میں آپ دی گیات لئی عرض کراں سن 47 تک ربابی کیرتن کرتے رہے سن دربار صاحب دے. چاند افضال بھائی لال بھائی سندر اور اس طرح بھائی موتی بہت سارے ربابی دیش دی ونڈ سمے پاکستان چلے گئے، ڈر پہ گیا کدھر کوئی سانو مار نہ دے گئے، کیونکہ کیسا دھاری نہیں سنے۔ یہ بھی میں آپ جی عرض کر دیا، بھائی چاند افضال جس نے پرماناں دا کیرتن شروع کیتا، اس تو پہلے پرماناں دا کیرتن نہیں سی۔ اگر تھوڑے وچ کوئی بزرگ بیٹھا ہوئے تے جس نے بھائی چاند دا کیرتن سنے ہوئے تو وہ اگر فیصلہ کرے تے کہہ دے گا اج تک بھی اس دے برابر دا کوئی کیرتنیا نہیں آیا، اس ورگا، اس ربابی ورگا۔ وہ جد کیرتن کردا سی تو کیرتن دا روپ ہو جاندا سی، اور جس پنکتی دا جس شبد دا کیرتن کردا سی پرماناں دا ڈھیر لا دیندا سی، اتنی بانی اس نو یاد سی، کیرتن دا روپ ہو جاندا سی۔ سن 47 وچ جد خون خرابے شروع ہوئے تو ڈر پیدا ہو گیا کہ بھلیکھے نال سانو بھی کوئی نہ مار دے، تو بیچارے چلے گئے، پاکستان چلے گئے، ادھر ہی گزرے نے کہ واری واری سارے بھائی لال تے انہیں تھوڑی دیر تک کچھ سمے تک ننکانا صاحب کیرتن کرتے ہی رہے سن، لاہور ریڈیو تے بھی کیرتن کرتے رہے، پر ہن نہیں رہے۔ یہ ایسا گھر سی، گرو نانک دیو جی مہاراج کہتے ہیں میرے بھرا نے بھائی مردانہ بھائی والا، بہت گہری گل، بہت اچھی گل۔ اور گرو نانک جو اپدیش سندیش گیان لے کے آئے سن وہ اس طرح سی جویں سورج دا چاننا سارے لئی ہے، گرو نانک دا کلام سارے لئی ہے، ایک لئی نہیں ہے، ایک فرقے لئی نہیں ہے، ایک ٹولے نہیں نہیں ہے۔ اگر ایسا ہوں تو گرو نانک نو مکے جان دی لوڑ نہیں سی، اگر ایسا ہوں تو گرو نانک نو بنارس جان دی لوڑ نہیں سی۔ اپنا اتہاس پڑھو گے تو دنگ رہ جاؤ گے، حیران ہو جاؤ گے۔ اپنی سوچ سمجھ دا چشمہ ایک پاسے اتارا گئے تو پتا چلے گا سڈے کول بھول بہت ہوئی ہے۔ نو کھنڈ پرتھمی دے بیج بوئے سن گرو نانک نے، اسی اس دا سارا ہی بگیچہ اجاڑ کے رکھ دیتا ہے۔ سڈے اپنے بچے سنگھ نہیں تو باقی تو گل چھڈو، سڈے اپنے بچے ہی بانی نہیں پڑھتے، سڈے اپنے بچے کہڑے گرو نانک نال جڑے نے جو اسی تے ساری دنیا نو جوڑنا سی۔ بہت شوق سے سن رہا تھا زمانہ ہمیں سو گئے داس تاں کہتے کہتے۔ خیر کہتے میں وچکار جو ہے گل آ گئی۔ صاحب شری گرو نانک دیو جی مہاراج دا یہ چاننا، یہ نور ویاپک ہے، پھیلیا ہوا ہے، اور اس دی کوئی سیما بھی نہیں ہے۔ پر غضب دی گل ہے، گرو نانک نو بھی کئیاں نے کہہ دیتا ہے پوتنا ہے، بےتالا ہے۔ کبیر نو بھی کئیاں نے کہہ دیتا ہے پگلا ہے۔ کارن مہاپرکھ دی گل اتنی اچی ہے، اتنی اچی ہے سر دے اوپروں لنگدی ہے، تے پاگل دی گل اتنی نیوی ہے، اتنی نیوی ہے پیراں دے تھلوں لنگدی ہے، تے دوہاں نال تال مل نہیں بیٹھتا، بالکل نہیں بیٹھتا۔ پاگل نو پاگل خانے بیٹھنا پیندا ہے، سوی تے بٹھانا پیندا ہے، مجبوری، تال مل جو نہیں بیٹھتا۔ پاگل نو زنجیراں نال بن کے رکھنا پیندا ہے، پرسند کٹنے پیندے ہیں۔ یہ تے اتہاس ہے، پڑھ کے تسی دیکھو حیرانگی ہوتی ہے۔ کارن جگت نال تال میل نہیں بیٹھتا۔ اگر مہاپرش دا سنسار نال تال میل بیٹھ جائے تو سنسار ورگا ہی ہے، اور کی ہے، نہیں بیٹھے گا تال میل۔ اچھا ہوندا ہے، وہ سوچنی بڑی اچھی ہوتی ہے، وہ وچار دھارا بڑی بلند ہوتی ہے، یا تو اپنی سوچ نو نیواں کرے، مشکل ہے۔ جیویں پاگل جیم دے پین، یا تے پاگل ہو گئے، اپنی صورت بالکل نیوی کرے، تو پھر اوتار تے اوتار ہی نہ رہا، پھر تے پاگل ہی ہو گیا، گستاخی معاف۔ بدقسمتی ہے کہ کدی کدائیں اس طرح دا کوئی پیغمبر پیغام لے کے آندا ہے، جگت نو سناندا ہے پاگلاں دی دنیا چ، پر پاگلاں دی بھیڑ بڑی ہے، سیاناں تے کوئی ایک گل۔ جو ہوں ایک ادھ سیا آ گیا ہے تو بہت ویڈی بھیڑ پاگلوں کی ہوگی تو ایک سیانے کا جیمنا اوکھا ہو جاتا ہے۔ سارا اتہاس پڑھ کے دیکھو، پاگلوں کی بھیڑ نے عیسا سولی تے چاڑ دیتا، پاگل ہی چڑھا سکتے ہیں، سیا نہیں چڑھا سکتے بے قصور بندے کو۔ پاگلوں کی بھیڑ نے ਮੈਂ ਅਰਜ਼ ਕਰਾਂ, ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੱਤਾ, ਬਾਬਰ ਨੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਪਾਗਲ ਲੋਕਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਬਾਈ ਧਾਰ ਦੇ ਰਾਜੇ ਔਰੰਗਜ਼ੇਬ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ, ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣਾ ਹੀ ਨਹੀਂ ਦਿੱਤਾ। ਭੱਜ ਦੌੜ ਰਹੀ ਜ਼ਿੰਦਗੀ ਦੇ ਵਿੱਚ, ਕ੍ਰਿਸ਼ਨ ਦਾ ਤਾਲਮੇਲ ਕੌਰਵਾਂ ਨਾਲ ਕੰਸ ਨਾਲ ਨਹੀਂ ਬੈਠਿਆ, ਤਾਲਮੇਲ ਬੈਠੇ। ਇਤਿਹਾਸ ਸਾਰਾ ਤੁਸੀਂ ਪੜ੍ਹ ਕੇ ਦੇਖ ਲਓ। ਮੁਹੰਮਦ ਸਾਹਿਬ ਦਾ ਤਾਲਮੇਲ ਮੱਕੇ ਦੇ ਬਦੂਆਂ ਨਾਲ ਨਹੀਂ ਬੈਠਿਆ, ਔਰ ਇੱਕ ਰਾਤ ਵੀ ਚੈਨ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਧਰੇ ਰਹਿਣ ਵੀ ਨਹੀਂ ਦਿੱਤਾ, ਬਜਾਈ ਰੱਖਿਆ, ਪਰੇਸ਼ਾਨ ਕੀਤਾ। ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ, ਇਹ ਵੀ ਮੈਂ ਅਰਜ਼ ਕਰਦੀ ਹਾਂ। ਮੈਂ ਤੇ ਇਸ ਸੰਬੰਧ ਵਿੱਚ ਇੱਕ ਕਹਾਣੀ, ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾੜਾ, ਉਸਦਾ ਇੱਕ ਨਿੱਕਾ ਜਿਹਾ ਰਾਜਾ, ਛੋਟਾ ਜਿਹਾ ਰਾਜਬਾਟ। ਸਾਰੇ ਸ਼ਹਿਰ ਦੇ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਭਰਦਾ ਸੀ ਤੇ ਪੀਂਦਾ ਸੀ, ਪੁਰਾਣਾ ਜ਼ਮਾਨਾ। ਅੱਜ ਕਿਸੇ ਨੇ ਖੂਹ ਦੇ ਵਿੱਚ ਕੋਈ ਐਸੀ ਦਵਾਈ ਪਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ, ਆਪਣਾ ਤਵਾਜ਼ਨ ਖੋ ਬੈਠੇ। ਇਹਨਾਂ ਪਾਗਲਾਂ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ, ਅਸੀਂ ਰਾਜਾ ਬਦਲਣਾ, ਇਹ ਰਾਜਾ ਨਹੀਂ ਚਾਹੀਦਾ ਸਾਨੂੰ, ਬਦਲਣਾ। ਰਾਜਾ ਬੜਾ ਹੈਰਾਨ ਹੋਇਆ, ਕੱਲ ਤੱਕ ਤੇ ਸਾਰੇ ਠੀਕ ਸਨ, ਅੱਜ ਕੀ ਹੋ ਗਿਆ, ਅਚਨਚੇਤ ਕੀ ਹੋ ਗਿਆ, ਅਚਾਨਕ ਕੀ ਹੋ ਗਿਆ, ਕੱਲ ਤੱਕ ਤੇ ਬਿਲਕੁਲ ਠੀਕ ਸਨ। ਉਹਨੇ ਆਪਣਾ ਵਜ਼ੀਰ ਬੁਲਾਇਆ, ਆਖਿਆ ਪ੍ਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਚਾਰੋਂ ਪਾਸੇ ਤੇ ਕਿਹਾ ਬਦਲਣਾ, ਇਹ ਰਾਜਾ ਸਾਨੂੰ ਨਹੀਂ ਚਾਹੀਦਾ। ਵਜ਼ੀਰ ਨੂੰ ਅਸਲੀਅਤ ਦਾ ਪਤਾ ਚੱਲ ਚੁੱਕਿਆ ਸੀ। ਵਜ਼ੀਰ ਨੇ ਕਿਹਾ, ਰਾਜਨ, ਇਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ? ਰਾਜਪਾਠ ਮੈਂ ਛੋੜਨਾ ਥੋੜ੍ਹੀ ਹੈ, ਰਾਜ ਤੇ ਮੈਂ ਚਲਾਵਾਂਗਾ, ਮਹਿਲ ਤੇ ਮੈਂ ਨਹੀਂ ਛੋੜਨਾ, ਰਾਜਪਾਠ ਤੇ ਮੈਂ ਚਲਾਵਾਂਗਾ, ਰਾਜ ਕਰਨਾ। ਹਾਂ, ਰਾਜ ਕਰਨਾ ਹੈ ਤਾਂ ਫਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ, ਜਿਸ ਖੂਹ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਓ, ਹੋਰ ਕੋਈ ਚਾਰਾ ਨਹੀਂ। ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ, ਸਿਆਣੇ ਨਹੀਂ। ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖ ਦੇਣਗੇ ਸਾਰੇ ਪਾਗਲ, ਸਿਆਣਿਆਂ ਦਾ ਤੇ ਚੱਲਣਾ ਹੀ ਹਰਾਮ ਕਰ ਦੇਣਗੇ, ਸਿਆਣੇ ਦੇ ਤੇ ਸ਼ਾਇਦ ਬੰਦ ਬੰਦ ਕੱਟ ਕੇ ਰੱਖ ਦੇਣ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹੇ ਨੇ। ਇਥੇ ਦੇ ਚ ਯੂਨਾਨ ਦੇ ਚ ਚੋਟੀ ਦਾ ਸਿਆਣਾ ਬੰਦਾ ਸੁਕਰਾ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ, ਕਮਾਲ ਦੀ ਗੱਲ, ਇੰਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ। ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ, ਔਰ ਪਾਗਲਾਂ ਦਾ ਪਾਗਲਪਣ ਦਾ ਉਦੋਂ ਹੀ ਪਤਾ ਚੱਲਦਾ ਯਕੀਨ ਜਾਣੋ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲਮੇਲ ਨਹੀਂ ਬੈਠਦਾ, ਇਹ ਵੀ ਅਰਜ਼ ਕਰਦੇ ਹਾਂ, ਵਰਨਾ ਪਤਾ ਵੀ ਨਹੀਂ ਚੱਲਦਾ। ਬਹੁਤ ਸਾਰੇ ਪਾਗਲਾਂ ਦੀ ਭੀੜ ਸਾਰੇ ਜਗਤ ਦੇ ਵਿੱਚ ਐਸਾ ਹੀ ਹੈ। ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ। ਇੱਕ ਮਹਾਂਪੁਰਸ਼ ਜਿਸ ਦੀ ਗੱਲ ਐਨ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ, ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜ੍ਹਾ ਤੇ ਸਿਰ ਉੱਚਾ ਕਰਨਾ ਪਏਗਾ, ਤਾਂ ਜਾ ਕੇ ਪਕੜ ਵਿੱਚ ਆਏਗੀ, ਤਾਂ ਜਾ ਕੇ ਸਮਝ ਵਿੱਚ ਆਏਗੀ। ਧਰਮ ਦੀ ਗੱਲ ਇਹ ਸਿਖਰ ਦੀ ਹੈ ਜੋ ਗੁਰਮਤਿ ਸਾਨੂੰ ਕਹਿੰਦੀ ਹੈ, ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ ਹੈ, ਔਰ ਉਸੇ ਸ਼ਕਤੀ ਤੋਂ ਅਨੇਕਾਂ ਬ੍ਰਹਮੇ ਵਿਸ਼ਨ ਮਹੇਸ਼ ਆਏ ਨੇ, ਉਸੇ ਸ਼ਕਤੀ ਤੋਂ ਅਨੇਕਾਂ ਕ੍ਰਿਸ਼ਨ ਆਏ ਨੇ, ਰਾਮ ਆਏ ਨੇ, ਗੁਰੂ ਪੀਰ ਪੈਗੰਬਰ ਆਏ ਨੇ, ਉਸੇ ਤੋਂ ਹੀ ਅਨੇਕਾਂ ਭਗਤ ਆਏ ਨੇ, ਸੰਤ ਆਏ ਨੇ। ਮੂਲ ਆਦਿ ਗੁਰੂ ਉਹ ਪਰਮਾਤਮਾ ਹੈ, ਉਸ ਤੋਂ ਹੀ ਸਾਰਾ ਇਹ ਸਾਰਾ ਪਸਾਰਾ ਹੈ, ਉਹ ਮੂਲ ਹੈ। ਇਸ ਵਾਸਤੇ ਉਸ ਨੂੰ ਸਭ ਤੋਂ ਪਹਿਲੇ ਰੱਖਿਆ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ ਭਗਵਤੀ ਸ਼ਕਤੀ। ਪਰ ਗਿਆਨ ਖੰਡ ਵਿੱਚ ਪਹੁੰਚ ਕੇ ਇਸ ਦਾ ਪਤਾ ਚੱਲਦਾ ਹੈ, ਧਰਮ ਖੰਡ ਵਿੱਚ ਨਹੀਂ। ਧਰਮ ਖੰਡ ਤੇ ਉਥਲੀ ਜ਼ਿੰਦਗੀ ਹੈ, ਗਹਿਰੀ ਨਹੀਂ ਹੈ, ਗਹਿਰਾਈ ਨਹੀਂ ਹੈ, ਬਿਲਕੁਲ ਉਥਲਾਪਨ। ਠੀਕ ਹੈ, ਇਹਨੇ ਉੱਠਣਾ ਬੈਠਣਾ ਮਰਿਆਦਾ ਚ ਕਰ ਲਿਆ, ਬਾਣੀ ਪੜ੍ਹਨ ਲੱਗ ਪਿਆ, ਗੁਰਦੁਆਰੇ ਆਉਣ ਲੱਗ ਪਿਆ, ਪਰ ਇਹਨੂੰ ਸਮਝ ਕੱਖ ਵੀ ਨਹੀਂ ਹੈ। ਔਰ ਮੈਂ ਕਈ ਦਫ਼ਾ ਹੈਰਾਨ ਵੀ ਹੋ ਜਾਂਦਾ ਕਿ ਆਇਆ ਵੀ ਨਵਾਂ ਨਵਾਂ, ਚੱਲਿਆ ਹੁਣ ਹੈ, ਸਮਝ ਕੱਖ ਨਹੀਂ ਹੈ। ਦਾਅਵੇ ਬਹੁਤ ਵੱਡੇ, ਦਾਅਵੇ ਤੇ ਇੰਜ ਨੇ ਜਿਵੇਂ ਸੱਚਖੰਡ ਵਿੱਚ ਪਹੁੰਚ ਗਏ ਹਾਂ, ਦਾਅਵੇ ਇਹ ਹੁੰਦੇ ਨੇ, ਇਸ ਦੀ ਹੈਰਾਨਗੀ ਵੀ ਅਸੀਂ ਤਾਂ ਸੱਚਖੰਡ ਵਾਸੀ ਸੱਚਖੰਡ ਵਿੱਚ ਪਹੁੰਚ ਗਏ ਹਾਂ, ਔਰ ਅਜੇ ਧਰਮਖੰਡੀ ਵੀ ਨਹੀਂ ਆਉਂਦੇ, ਜੇ ਪਹਿਲੇ ਪੜਾਅ ਚੋਂ ਵੀ ਨਹੀਂ ਲੰਘੇ ਆਉਂਦੇ। ਕਹਿੰਦੇ ਨੇ ਧਰਮ ਤੇ ਬਹੁਤ ਵੱਡੀ ਨਿਰਮਾਣਤਾ ਤੇ ਖੜਾ ਹੈ, ਧਾਰਮਿਕ ਦੁਨੀਆ ਚ ਹੰਕਾਰ ਨਹੀਂ ਚਾਹੀਦਾ, ਹਰ ਜੂ ਹੰਕਾਰ ਨਾ ਭਾਵੇ। ਕਹਿੰਦੇ ਨੇ ਰੱਬ ਲੋਭੀ ਨੂੰ ਵੀ ਬਖਸ਼ ਦਿੰਦਾ ਹੈ, ਕਾਮੀ ਨੂੰ ਵੀ ਬਖਸ਼ ਦਿੰਦਾ ਹੈ, ਕ੍ਰੋਧੀ ਵੀ ਬਖਸ਼ਿਆ ਜਾਂਦਾ ਹੈ, ਮੋਹ ਗ੍ਰਸਿਆ ਮਨੁੱਖ ਵੀ ਬਖਸ਼ਿਆ ਜਾਂਦਾ ਹੈ, ਹੰਕਾਰੀ ਨੂੰ ਬਖਸ਼ਣਾ ਬਹੁਤ ਔਖਾ ਹੈ। ਕਾਰਨ ਹੰਕਾਰੀ ਕਹਿੰਦਾ ਮੈਂ ਹਾਂ ਤੂੰ ਹੈ ਹੀ ਨਹੀਂ, ਤੂੰ ਕੌਣ ਹੈ, ਤੂੰ ਕੁਛ ਵੀ ਨਹੀਂ, ਹੰਕਾਰੀ ਦੂਜੇ ਨੂੰ ਮੰਨਦਾ ਹੀ ਨਹੀਂ। ਔਰ ਜੈਸੇ ਜੈਸੇ ਹੰਕਾਰ ਉਸਦਾ ਵੱਧਦਾ ਜਾਂਦਾ ਹੈ, ਸਭ ਉਸਦੇ ਸਾਹਮਣੇ ਛੋਟੇ ਹੁੰਦੇ ਜਾ ਰਹੇ ਨੇ, ਇਹ ਕੁਛ ਨਹੀਂ, ਇਹ ਕੁਛ ਨਹੀਂ, ਇਹ ਕੁਛ ਨਹੀਂ। ਇੱਕ ਦਿਨ ਉਹ ਕਹਿ ਦਿੰਦਾ ਗੁਰੂ ਵੀ ਕੁਛ ਨਹੀਂ, ਰੱਬ ਵੀ ਕੁਛ ਨਹੀਂ। ਹਰਨਾਕਿਸ਼ ਨੇ ਕਹਿ ਦਿੱਤਾ ਸੀ ਰੱਬ ਕੀ ਆਉਂਦਾ ਹੈ, ਮੈਂ ਖੁਦ ਰੱਬ ਹਾਂ। ਅਵਤਾਰ ਸਿੰਘ ਨਿਰੰਕਾਰੀ ਨੇ ਕਹਿ ਦਿੱਤਾ ਸੀ ਕੀ ਆਉਂਦਾ, ਗੁਰੂ ਨਾਨਕ, ਮੈਂ ਖੁਦ ਗੁਰੂ ਨਾਨਕ ਹਾਂ, ਕਹਿ ਦਿੱਤਾ ਸੀ ਉਸਨੇ। ਉਹਨੇ ਆਪਣਾ ਸਿਲਸਿਲਾ ਚਲਾ ਲਿਆ ਸੀ, ਹੰਕਾਰ ਵੱਧ ਗਿਆ। ਹੰਕਾਰ ਆਪਣੇ ਤੋਂ ਉੱਚਾ ਕਿਸੇ ਦੂਸਰੇ ਨੂੰ ਨਹੀਂ ਮੰਨ ਸਕਦਾ। ਤੇ ਧਰਮ ਕਹਿੰਦਾ ਤੂੰ ਸਾਰਿਆਂ ਦੇ ਕਦਮਾਂ ਦੀ ਖਾਕ ਬਣ, ਸਾਰਿਆਂ ਦੇ ਚਰਨਾਂ ਦਾ ਦਾਸ ਬਣ। ਤੇ ਹੰਕਾਰੀ ਕਹਿੰਦਾ ਨਹੀਂ, ਮੈਂ ਤੇ ਸਾਰਿਆਂ ਦੇ ਸਿਰ ਤੇ ਬੈਠਣਾ ਤੇ ਕਿਸੇ ਦਾ ਸਿਰ ਮੈਥੋਂ ਉੱਚਾ ਨਹੀਂ ਹੈ, ਸਭ ਮੈਥੋਂ ਨੀਵੇਂ। ਜਿਤਨੀ ਤਾਦਾਦ ਵਿੱਚ ਹੰਕਾਰ ਵੱਧਦਾ ਹੈ, ਬਾਕੀ ਸਭ ਨੀਵੇਂ ਹੋ ਜਾਂਦੇ ਨੇ। ਕਹਿੰਦੇ ਨੇ ਸਾਰੇ ਬਖਸ਼ੇ ਜਾਂਦੇ ਨੇ, ਹੰਕਾਰੀ ਨੂੰ ਪ੍ਰਭੂ ਨਹੀਂ ਬਖਸ਼ਦਾ, ਕਿਉਂਕਿ ਹੰਕਾਰੀ ਰੱਬ ਨੂੰ ਚੰਗਾ ਹੀ ਨਹੀਂ ਲੱਗਦਾ, ਉਹਦਾ ਤਾਲਮੇਲ ਨਹੀਂ ਬੈਠਦਾ ਪਰਮਾਤਮਾ ਨਾਲ। ਹਰ ਜੋ ਹੰਕਾਰ ਨਾ ਭਾਵਈ, ਇਹ ਹੰਕਾਰ ਕਿਧਰੇ ਵਿਅਕਤੀ ਪੱਧਰ ਤੇ ਹੁੰਦਾ, ਕਿਧਰੇ ਕੌਮੀ ਪੱਧਰ ਤੇ ਹੁੰਦਾ, ਕਿਧਰੇ ਦੇਸ਼ ਪੱਧਰ ਤੇ ਹੁੰਦਾ, ਕਿਸੇ ਸਾਰੇ ਦੇਸ਼ ਨੂੰ ਮਾਣ ਹੋ ਜਾਂਦਾ ਅਸੀਂ ਬਹੁਤ ਵੱਡੇ, ਸਾਡਾ ਦੇਸ਼ ਬਹੁਤ ਵੱਡਾ, ਅਸੀਂ ਬੜੇ ਉੱਚੇ, ਐਵੇਂ ਫੋਕਾ ਹੰਕਾਰ ਹੋ ਜਾਂਦਾ। ਕੋਈ ਦੇਸ਼ ਹਰ ਗੱਲ ਵਿੱਚ ਅੱਗੇ ਨਹੀਂ ਹੈ ਤੇ ਕੋਈ ਦੇਸ਼ ਹਰ ਗੱਲ ਵਿੱਚ ਪਿੱਛੇ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਵਿਅਕਤੀ ਹਰ ਗੱਲ ਵਿੱਚ ਪਿੱਛੇ ਨਹੀਂ ਹੈ ਤੇ ਕੋਈ ਵਿਅਕਤੀ ਹਰ ਗੱਲ ਵਿੱਚ ਅੱਗੇ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਕਿਸੇ ਤਲ ਤੇ ਅੱਗੇ ਹੋਵੇਗਾ, ਕਿਸੇ ਤਲ ਤੇ ਪਿੱਛੇ ਹੋਵੇਗਾ। ਪਰ ਜੇ ਉਸਨੂੰ ਹੰਕਾਰ ਹੋ ਜਾਏ, ਨਹੀਂ ਮੈਂ ਹਰ ਤਲ ਤੇ ਅੱਗੇ ਹਾਂ, ਹਰ ਗੱਲ ਵਿੱਚ ਅੱਗੇ ਹਾਂ, ਹਰ ਪਹਿਲੂ ਵਿੱਚ ਅੱਗੇ ਹਾਂ, ਐਸੇ ਬੰਦੇ ਦਾ ਵਿਕਾਸ ਰੁਕ ਜਾਂਦਾ, ਐਸੇ ਦੇਸ਼ ਦਾ ਵੀ ਵਿਕਾਸ ਰੁਕ ਜਾਂਦਾ, ਔਰ ਐਸੀ ਕੌਮ ਦਾ ਵੀ ਵਿਕਾਸ ਰੁਕ ਜਾਂਦਾ। ਸੂਝ ਤੇ ਸਮਝ ਚਾਹੀਦੀ ਹੈ। ਸਾਹਿਬ ਕਹਿੰਦੇ ਨੇ ਜਪ ਕਰਦਿਆਂ ਕਰਦਿਆਂ, ਮਰਿਆਦਾ ਦੇ ਚੱਲਦਿਆਂ ਚੱਲਦਿਆਂ, ਜੈਸੇ ਸੁਰਤ ਗਿਆਨ ਖੰਡ ਵਿੱਚ ਪਹੁੰਚਦੀ ਹੈ ਤੇ ਉਹਨੂੰ ਪਤਾ ਚੱਲਦਾ ਹੈ ਲੰਬਾ ਚੌੜਾ ਪਸਾਰਾ ਹੈ, ਕਈ ਕ੍ਰਿਸ਼ਨ ਨੇ, ਕਈ ਰਾਮ ਨੇ, ਕਿਤਨੇ ਹੀ ਬ੍ਰਹਮੇ ਨੇ, ਕਈ ਮਹੇਸ਼ ਨੇ। ਔਰ ਉਸਨੂੰ ਪਤਾ ਚੱਲ ਜਾਂਦਾ ਪਰਮਾਤਮਾ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਇਸ ਵਿੱਚ ਇਹਨਾਂ ਮਹਾਂਪੁਰਸ਼ਾਂ ਦੀ ਨਿੰਦਾ ਸਤਿਗੁਰ ਨਹੀਂ ਕਰ ਰਿਹਾ। ਗਿਆਨ ਖੰਡੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਉਹ ਪੁਰਸ਼ ਨੇ ਜੋ ਪਰਮਾਤਮਾ ਨੂੰ ਜਪਦਿਆਂ ਜਪਦਿਆਂ ਪਰਮਾਤਮਾ ਦਾ ਰੂਪ ਹੋ ਗਏ, ਲੇਕਿਨ ਪਰਮਾਤਮਾ ਨਹੀਂ ਨੇ। ਅਵਤਾਰ ਨਾ ਪਾਵੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਵੀ ਉਸਦਾ ਪੂਰਨ ਅੰਤ ਨਹੀਂ ਪਾ ਸਕਦੇ। ਭਗਤ ਕਬੀਰ ਜੀ ਦਾ ਇੱਕ ਵਾਕ ਜੋ ਆਪ ਗਿਆਨ ਖੰਡ ਵਿੱਚ ਪਹੁੰਚੇ, ਉਸ ਵਕਤ ਦੀ ਆਪ ਅਵਸਥਾ ਇਹ ਬਿਆਨ ਕਰਦੇ ਨੇ। ਕੋਟ ਸੂਰ ਜਾ ਕੇ ਪਰਦਾਸ, ਕੋਟ ਮਹਾਦੇਵ ਅਰ ਕਵਿਲਾਸ। ਕਬੀਰ ਕਹਿੰਦੇ ਨੇ ਪਹਿਲੇ ਇਹ ਦੱਸੋ ਕਿਹੜੇ ਸੂਰਜ ਨੂੰ ਪਾਣੀ ਦਿੰਦੇ ਪਏ ਹੋ, ਮੈਨੂੰ ਕਰੋੜਾਂ ਦਿਖਾਈ ਦੇ ਰਹੇ। ਕਿਸ ਸੂਰਜ ਦੀ ਪੂਜਾ ਕਰਦੇ ਹੋ ਪਹਿਲੇ ਮੈਨੂੰ ਦੱਸੋ, ਕਿਸ ਸੂਰਜ ਨੂੰ ਭਗਵਾਨ ਆਖਦੇ ਹੋ, ਤਾਂ ਕਿ ਮੈਨੂੰ ਫੈਸਲਾ ਤੇ ਕਰਨਾ ਪਏ ਕਿ ਕਿਹੜਾ ਭਗਵਾਨ ਹੈ ਤੁਹਾਡਾ। ਇਹ ਤਾਂ ਬਹੁਤ ਸਾਰੇ ਨੇ। ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਮਹਾਦੇਵ ਅਰ ਕਵਿਲਾਸ। ਪਹਿਲੇ ਇਹ ਦੱਸੋ ਕਿਹੜੇ ਸ਼ਿਵ ਜੀ ਨੂੰ ਪੂਜਦੇ ਪਏ ਹੋ, ਮੈਨੂੰ ਦੱਸੋ, ਕਿਉਂਕਿ ਮੈਂ ਤਾਂ ਕਰੋੜਾਂ ਦੇਖਦਾ ਪਿਆ। ਉਸ ਤਰ੍ਹਾਂ ਦੇ ਅਰ ਕਵਿਲਾਸ, ਕਵਲਾ ਦੇ ਪਤੀ ਵਿਸ਼ਨੂੰ, ਮੈਂ ਤਾਂ ਕਰੋੜਾਂ ਦੇਖਦਾ ਪਿਆ, ਇੱਕ ਨਹੀਂ, ਕਿਹੜੇ ਦੇ ਪੁਜਾਰੀ ਹੋ ਪਹਿਲੇ ਦੱਸੋ। ਭਗਤ ਕਬੀਰ ਜੀ ਦਾ ਇਹ ਸ਼ਬਦ ਕੁਝ ਨਾਮਦੇਵ ਦੇ ਵੀ ਨੇ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬੜਾ ਖੋਲਿਆ ਇਸ ਵਕਤ ਕਬੀਰ ਦਾ ਇੱਕ ਸ਼ਬਦ। ਕਬੀਰ ਅਗਾਂਹ ਚੱਲ ਕੇ ਕਹਿੰਦੇ ਨੇ, ਕੋਟ ਚੰਦਰਮੇ ਕਰੇ ਚਰਾਕ, ਸੁਰਤੇ ਤੀਸ ਉਜੇਵੇਂ ਪਾਕ। ਪਹਿਲੇ ਇਹ ਦੱਸੋ, ਚੰਦਰਮਾ ਦੇ ਨਾਲ ਜੁੜੇ ਹੋ ਪੂਰਨਮਾਸ਼ੀ, ਜਿਸ ਦਿਨ ਚੰਦਰਮਾ ਪੂਰਨ ਹੋ ਜਾਂਦਾ, ਪੂਰਨ ਮਾਸ, ਮਾਸ ਕਹਿੰਦੇ ਨੇ ਮਹੀਨੇ ਨੂੰ, ਮਹੀਨਾ ਪੂਰਾ ਹੋ ਗਿਆ। ਜਦ ਬੰਦੇ ਨੂੰ ਬਹੁਤੀ ਸਮਝ ਨਹੀਂ ਸੀ ਨਾ, ਉਦੋਂ ਮਹੀਨੇ ਦੀ ਗਿਣਤੀ ਚੰਦਰਮਾ ਨਾਲ ਜੋੜੀ ਹੋਈ ਸੀ। ਜਿਸ ਦਿਨ ਚੰਦਰਮਾ ਪੂਰਾ ਹੋ ਗਿਆ, ਮਾਸ ਕਹਿੰਦੇ ਨੇ ਮਹੀਨੇ ਨੂੰ, ਮਾਸੀ ਮਹੀਨਾ, ਪੂਰਨ ਮਾਸੀ, ਮਹੀਨਾ ਪੂਰਾ ਹੋ ਗਿਆ, ਕਿਉਂਕਿ ਚੰਦਰਮਾ ਜੋ ਪੂਰਾ ਹੋ ਗਿਆ। ਉਸ ਦਿਨ ਨੂੰ ਇਹ ਪਵਿੱਤਰ ਜਾਣਨ ਵੀ ਇਹ ਮਹਾਨ ਦਿਹਾੜਾ ਹੈ, ਇਹ ਪਵਿੱਤਰ ਹੈ। ਇਹਦਾ ਮਤਲਬ 29 ਦਿਨ ਤੇ ਅਪਵਿੱਤਰ ਬਣਾਏ ਨਾ ਰੱਬ ਨੇ, ਇੱਕ ਦਿਨ ਪਵਿੱਤਰ ਬਣਾਇਆ। ਜਿਸ ਨੇ ਇਤਨੇ ਅਪਵਿੱਤਰ ਦਿਨ ਬਣਾਏ ਨੇ, ਉਹ ਆਪ ਕਿੱਥੋਂ ਪਵਿੱਤਰ ਹੋਵੇਗਾ। اتنی میں عرض کراں، کہنے اے دن چنگا نہیں ہے، دن کس نے بنایا؟ رب نے، تے جو دن چنگا نہیں ہے تے بنان والا کتھوں چنگا ہوے گا؟ کچھ بھی نہیں سوچ دے اسی تھوڑا جہا، ایک بعد سہجے سہجے سمجھ پئی کہ ایک راس دے سورج چھڑ کے جب دوسری راس دے پرویش کرتا ہے رت پھت بدل دی ہے، کہ چندرما کر کے ساری ہلچل نہیں سورج کر کے، سورج ایک رت انیک نانک کرتے کہ کیتے ویس، بارہ راساں دے آدھار دیتے پھر بارہ مہینے منے گئے، پھر مہینیاں دا سمبندھ سورج نال جوڑیا گیا، جد گیان ملیا سورج سمجھ ملی، تو کبیر کہتے ہیں پہلے مینو دسو کہڑے سورج دے پجاری ہو؟ ایک نہیں ہے، جا کے مردن کریں درگا کوٹ، جا کے مردن کریں برہما کوٹ وید اچریں، کروڑا درگا جیسیاں دیویاں نے جو سیوہ دارنیاں نے نوکرانیاں نے، پرماتما دے سامنے انہوں دی کوئی ویلیو نہیں، تے کروڑے ہی برہمے جیسے گیانی نے پہلے یہ دسو کہڑے دے پجاری ہو، کیڑی درگا نو مندے ہو؟ بھگت کبیر آپ اگاں چل کے کہندے نے کوٹک کمیر بھرے بھنڈار، کوٹک لکھمی کرے سنگار، لکشمی دا پوجن کرن والے پہلے مینوں دسو کیڑی لکشمی دی پوجا کر دے؟ تے کروڑا طرح دی ہے، کوئی ایک ہے؟ پھر اتھے تک کبیر گل نہیں مکاندے، کبیر اگاں چلدے نے باون کوٹ جا کے رماولی، راون سہنا جینتے چھلی، جس نے راون دی سینا نو چھل کے تے راون دا بد کیتا، او رام بھی میں کروڑا دیکھ دے پیا، پہلے مینوں دسو کیڑے رام دے پجاری ہو؟ بھگت کبیر. اور پتہ ہے اگے چل کے کی کہندے نے؟ میں تے شبد پڑھ کے کبیر دا حیران ہو گیا، ویسے اس طرح دا ہی شبد نام دیو دا بھی ہے، اور ذرا کر رہا ہے اے بھی میں عرض کرنے ہاں. بھگت کبیر اگاں چل کے کہندے نے سہس کوٹ بو کہت پران، دریو دھن کا متھیا مان، جس نے دریودھن دے مان نو مٹی وچ ملا دیتا، او کرشن بھی میں کروڑا دیکھدا پیاں، پہلے مینوں دسو کس دے پجاری ہو؟ کس نو پہ پوج دے ہو؟ گیان کھنڈ وچ پہنچ کے پرماتما ویکتی نہیں ہے، شکتی ہے. اس واسطے کلگیدھر نے اپنی کتھا وچ لکھ دیتا، جیڑا مینوں پرماتما آکھے گا کمبی نرک وچ جائے گا، جو ہم کو پرمیشر اچرے ہیں تے سب نرک کنڈ میں پڑے، موکو داس تمن کا جانو، یا میں بھیج نہ رنج پچھانو، میں ہوں پرم پورک کو داسا، دیکھن آیو جگت تماسا. میں اس دا نمانا سیوک ہاں، پرماتما نہیں ہاں، بول کے بھی مینوں پرماتما جیسا نہ کہنا، اور جڑا آکھے گا کمبی نرک دے جائے گا. میں تے پرماتما نال جوڑن والا، پرماتما دی گل آکھن والا، او دا سیوک، او دا داس. گیان کھنڈ وچ پہنچ کے ایسا پتا چلدا ہے، تے گیان کھنڈ دے جڑے نہیں پہنچدے صرف دھرم کھنڈ وچ رکے ہوئے نے، وہ کہنے فلانے دی بخشش، فلانے دی بخشش، فلانے دی بخشش، پر جدو کو گیان کھنڈ وچ پہنچدا ہے تو انہوں سمجھ آ جاندی ہے داتے دات رکھی حد اپنے، جس بھاوے تس دے ساریاں داتاں اس پرماتما دے کول نے، اور اس دی مرضی تو بنا نہ کوئی سراپ دے سکتا ہے، نہ ہی اس دی مرضی تو بنا کوئی ور دے سکتا ہے. یہ بھی بحث کرتے ہیں، سب کچھ اس تو ہی ہوندا ہے، یہ پرزا اس تو ہلدا ہے، یہ پھرنا پرماتما دا ہے، پر گیان کھنڈ وچ پہنچ کے ہی ایسا پتا چلتا ہے. گیان کھنڈی دی کی پہچان؟ کہ پرماتما اس دے سامنے ویکتی نہیں ہے، شکتی ہے، مہان شکتی ہے، اور اس نو آتم انبھو بھی ہو جاتا ہے کہ بڑے اوتار نے، بڑے گرو پیر پیغمبر نے، بڑے ہی بھگت نے، بڑی ہی شکتیاں والے دیوتے نے، بڑا لمبا چوڑا پسارا ہے، بہت کچھ ہے، اور اس برہمن وچ انیکاں اتماں تے آتماواں نے کئی کوٹ پوت پریت سوکر مرگاج. گرو ارجن دیو جی، انیکاں ایسیاں روحاں نے جنہاں کول جسم نہیں ہے، شریر نہیں ہے، کایا نہیں ہے، پر ہے گیان ہے. اور یہ لمبا چوڑا خلاصہ کسی وقت میں آپ جی دے سامنے رکھاں گا. جس طرح منکھاں دے کئی نیک نے تے کئی بد نے، انہاں روحاں وچ وی کئی نیک نے کئی بد نے. جو نیک نے انہاں نوں دیو کہہ دیندے نے، اور جو بد نے انہاں نوں بھوت پریت کہہ دیندے نے. کئی کوٹ بھوت پریت سوکر مرگاج، میں پہلے کدے ہی نہیں مندا سی، لیکن گربانی دی سٹڈی کیتی تے جد سدگر دی بانی نے ایسا کہیا تو پھر مینوں کھوجن تے مجبور ہونا گیا. پھر جب میں جنم ساکھی پڑھی اس دے تے بہت ساریاں اس ڈنگ دیاں کہانیاں گاتھاواں کتھا और जन्म साखी पढ़ के हैरान भी मैं होया कि उत्थे होर धरतियां होर ग्रह होर पृथ्वियां का भी जिक्र है। जैसे मरदाना पूछदा बाबा आपां किथे आ गए, सतगुरु कहिंदे चंद्र लोक दे जा गए, चंद्र लोक चंद्रमा ते। जिस दिन मैं पढ़िया कि चंद्रमा ते ना कोई ऑक्सीजन है, ना कोई पवन है, ना कोई पानी है, जन्म साखी से कथा लिखी है बाबा चंद्रमा ते। और जन्म साखी विच पता कितनी दूरी लिखी गई है चंद्रमा की, जो अजोकी साइंस दसती है इतनी दूरी लिखी गई योजना के हिसाब न, ध्रुव मंडल होर ग्रह नक्षत्र। फिर मैं अपने ढंग नाल इसकी खोज की थी। परम पुरख अपनी काया नू एक पासे कर देंदे ने और आत्मक रूप विच भ्रमण करदे ने, यह भी एक ढंग है। सिद्ध होमा सिद्ध लाई रिद्ध आखा आओ, गुप्त प्रगट होए बैसा लोक राखे भाओ, मत देख भूला विसरे तेरा चित ना आवे नाओ। अपनी पूजा प्रतिष्ठा लिए ऐसा कराना यह गलत है, लेकिन संसार नाल संबंध जोड़न वास्ते ऐसा करना यह रब्बी हिदायत आउंदी उहना नू, ऐसा कर सकते ने। आत्मा नू हवा की लोड़ नहीं, पानी की लोड़ नहीं, ऑक्सीजन की लोड़ नहीं, वो रूहानी मंडल ने कही खाली कुछ भी नहीं। जन्म साखी कहती कोई ग्रह खाली नहीं है, तिथे लोए लो आकार उथे अलग अलग आकार ने, वक वक तरह का जीवन है, इस तरह का जीवन नहीं है, इस तरह की जिंदगी नहीं है। जिवें इस पृथ्वी उत्ते जीवन है इस तरह का जीवन नहीं है, इस तरह का आहार नहीं है, इस तरह की जिंदगी नहीं है, वक वक जिंदगी ने, अनेक तरह जिंदगी ने। पर ज्ञान खंड पहुंच के पता चलता है इस सब कुछ का, यह सारी की सारी जी जानकारी है। जैसे सुरत जपद्या जपद्या ज्ञान खंड पहुंचती है तो इस सब कुछ का बोध हो जाता है, ज्ञान हो जाता है। पर अजे ज्ञान होया है परमात्मा नहीं मिलेगा, यह मैं अर्ज करता समझ पै गई है, परमात्मा नहीं मिलेगा, ईश्वर नहीं मिलेगा। इतना पता चल गया है कि बड़े संत ने, बड़े अवतार ने, बड़े पैगंबर ने, बड़ा लंबा चौड़ा पसारा है, बड़िया धरतियां ने, बड़े संत ने, बड़े महंत ने, तो बहुत लंबा चौड़ा पसारा है, करोड़ा अरबा खरबा सूरज ने, चंद्रमा ने, इते बहुत लंबा चौड़ा पसारा है ज्ञान। ते ज्ञान नाल हिरदा निर्मल भी नहीं होंदा, ये भी मैं अर्ज कर रहा। ज्ञानी कपटी हो सकता है, ये भी मैं अर्ज कर रहा। हिरदे कपट मुख ज्ञानी, झूठे कहां बिलोवस पानी। जितने चिर तक सच की प्राप्ति नहीं आती, सच खंड तक सुरत पहुंचती नहीं, झूठ की मैल रहेगी। धर्म खंडी कुल ते बहुत आती है, उसकी जिंदगी ते बहुत उथली आती है। नवा नवा इस मार्ग ते चले है, बड़ा उथलापन है, है कुछ नहीं, उसको गहराई कुछ भी नहीं है। ज्ञान खंडी कुल ज्ञान है, हिरदे की शुद्धि नहीं है, क्योंकि अजे सच की प्राप्ति नहीं है। अगर ये जाप जारी रहे, जप करता रहे, और जप की जो विधि साहिब श्री गुरु नानक देव जी महाराज ने दसी है, मैं फिर आप जी के सामने जो है रखांगा, अगर ये जप जारी रहे तो सुरत पहुंच जाती है शर्म खंड दे। तो शर्म खंड दे की है, तीसरे पड़ाव दे की है, उत्थे जो कुछ है ये सारिया विचारा मैं कल आप जी के सामने रखांगा। सिर्फ दो चार मिनट एक निकी जी बेनती करनी है कि प्रबंधक साहबान अज मेरे को आए सन और कहते सन कि गुरुद्वारे के चारों पासे जी पार्क बनानी है, जो जमीन कच्ची पई है और इस सारा इस्तेमाल करने थोड़ी जी कठिनाई है, इन सारा पक्का करने का साडा विचार है। तो मैं इशारा समझ गया, मैं तो एक गरीब प्रचारक हाँ, संगत नूं बेनती कर देंगे कि संगत ने जिहड़ी कथा भेट दित्ती होनी है यह तो उस खर्च कर देना, तो बाकी सारी संगत नूं प्रार्थना करांगे कि कथा भेट अज तो जरूर दो, जो रोज नहीं देंगे कोई गल नहीं, वह मैं अपनी जेब च पा लैंदा हुंदा। अज यह पार्क बनने वास्ते यह सारी माया लगनी है, तो जितनी थोड़ी जेब इजाजत दे जितने कथा भेट जरूर जो है दे के जाना। साहिब गुरु ग्रंथ साहब जी महाराज के चरणों च मेरी अरदास भी होगी, मैं नहीं करता, अरदास है कि हर एक की माया नूं भाग लग गए, तो पातशाह कभी किसी की जेब खाली ना रखे, जेब विच बरकतां पावे। सतगुरु हमेशा इस रंग दियां बरकतां जो है पांदे ने, तो इस पावन अस्थान के चारों पासे ये जगह पक्की करनी है ताकि कारां थोड़ियां आराम नाल जो है ठहर सकन, ਖੜੀਆਂ ਕਰ ਸਕੋ। ਉਸ ਲਈ ਮਾਇਆ ਦੀ ਲੋੜ ਹੈ। ਇਹ ਜੋ ਮਾਇਆ ਆਪ ਜੀ ਨੇ ਦਿੱਤੀ ਹੈ ਤੇ ਉਸ ਵਿੱਚ ਖਰਚ ਹੋਵੇਗੀ। ਹੋਰ ਸੱਜਣ ਗੁਰੂ ਕੇ ਲਾਲ ਬੇਅੰਤ ਮਾਇਆ ਅਰਦਾਸ ਕਰਾ ਰਹੇ ਨੇ, ਔਰ ਇੱਥੋਂ ਦੇ ਹੈਡ ਗ੍ਰੰਥੀ ਸਾਹਿਬ ਜੋ ਮੁੱਖ ਸੇਵਾਦਾਰ ਨੇ ਉਹ ਵੀ ਮਾਇਆ ਅਰਦਾਸ ਕਰਾ ਰਹੇ ਨੇ, ਪਾਤਸ਼ਾਹ ਉਹਨਾਂ ਦੀ ਮਾਇਆ ਨੂੰ ਭਾਗ ਲਾਵੇ। ਹੋਰ ਬੇਅੰਤ ਮਾਈ ਭਾਈ ਬੇਅੰਤ ਮਾਇਆ ਆਪਣੀ ਜੇਬ ਦੇ ਚੋਂ ਇਸ ਕਾਰਜ ਲਈ ਅਰਦਾਸ ਕਰਾ ਰਹੇ ਨੇ। ਸਤਿਗੁਰ ਸਾਰਿਆਂ ਦੀ ਮਾਇਆ ਨੂੰ ਭਾਗ ਲਾਵੇ, ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਤੇ ਸਾਰਿਆਂ ਦੀ ਸੁਰਤ ਨੂੰ ਰਵਾਨੀ ਜੋ ਹੈ ਬਖਸ਼ੇ। ਜਿਹੜੇ ਜਿਹੜੇ ਸੱਜਣ ਮਾਇਆ ਅਰਦਾਸ ਕਰਾ ਰਹੇ ਨੇ, ਪਾਤਸ਼ਾਹ ਸਭ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ, ਔਰ ਆਪਣਾ ਪਿਆਰ ਆਪਣਾ ਸਿਦਕ ਭਰੋਸਾ ਬਣਾਈ ਰੱਖਣ। ਹੋਰ ਬੇਅੰਤ ਮਾਇਆ ਮਾਤਾਵਾਂ ਵੱਲੋਂ ਬੱਚੀਆਂ ਵੱਲੋਂ ਵੀ ਅਰਦਾਸ ਹੋ ਰਹੀ ਹੈ, ਸਤਿਗੁਰ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਬੇਅੰਤ ਮਾਇਆ ਗੁਰੂ ਕੇ ਲਾਲ ਨੌਜਵਾਨ ਵੀਰ ਬਜ਼ੁਰਗ ਅਰਦਾਸ ਕਰਾ ਰਹੇ ਨੇ, ਪਾਤਸ਼ਾਹ ਸਾਰਿਆਂ ਦੀ ਮਾਇਆ ਨੂੰ ਭਾਗ ਲਾਵਣ, ਸਾਰਿਆਂ ਦੇ ਹਿਰਦੇ ਸ਼ਰਧਾ ਭਾਵਨਾ ਜੋ ਹੈ ਬਣਾਈ ਰੱਖਣ। ਇੱਕ ਬੱਚੀ ਅਰਦਾਸ ਕਰਾ ਰਹੀ ਹੈ, ਇੱਕ ਹੋਰ ਨੌਜਵਾਨ ਵੀਰ ਬੇਅੰਤ ਮਾਇਆ ਅਰਦਾਸ ਕਰਾ ਰਹੇ ਨੇ, ਹੋਰ ਗੁਰੂ ਕੇ ਲਾਲ ਬੇਅੰਤ ਮਾਇਆ ਇਸ ਪਾਵਨ ਅਸਥਾਨ ਦੀ ਬਣਤਰ ਰਹੀ ਜੋ ਇਹਨਾਂ ਨੇ ਪੱਕਾ ਕਰਨਾ ਔਰ ਛੇਤੀ ਛੇਤੀ ਹੋ ਜਾਏਗਾ, ਅਰਦਾਸ ਕਰਾ ਰਹੇ ਨੇ। ਸਾਹਿਬ ਸਾਰਿਆਂ ਦੀ ਮਾਇਆ ਨੂੰ ਜੋ ਹੈ ਲੇਖੇ ਲਾਵੇ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ ਜਿਉਂ ਬੁਲਾਓ ਤਿਉਂ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪਸਾਧ ਸਿੰਘ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕੁਛ ਦਿਨਾਂ ਤੋਂ ਵਿਚਾਰ ਆਪ ਪੰਜ ਖੰਡਾਂ ਦੀ ਸਰਵਣ ਕਰ ਰਹੇ ਹੋ, ਜਿਸ ਦੇ ਚ ਮੈਂ ਸਿਰਫ ਪਹਿਲਾ ਹੀ ਖੰਡ ਧਰਮ ਖੰਡ ਦੀ ਹੀ ਕੁਛ ਵਜ਼ਾਹਤ ਕਰ ਸਕਿਆ। ਧਰਮ ਖੰਡ ਸਿਰਫ ਬਾਹਰੋਂ ਜੀਵਨ ਨੂੰ ਸਰੀਰ ਨੂੰ ਮਰਿਆਦਾ ਦੇਣੀ, ਬਸ ਇਤਨਾ ਹੀ ਹੈ। ਧਰਮ ਖੰਡੀ ਅੰਤਰਮੁਖੀ ਨਹੀਂ ਆਉਂਦਾ, ਧਰਮ ਖੰਡੀ ਦੀ ਅੰਦਰ ਯਾਤਰਾ ਨਹੀਂ ਹੈ। ਪਦਾਰਥ ਦੀ ਖੋਜ ਕਰਨੀ ਹੈ ਬਾਹਰ ਕਰਨੀ ਪਏਗੀ, ਪਰਮਾਤਮਾ ਦੀ ਖੋਜ ਕਰਨੀ ਹੈ ਅੰਦਰ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਂ ਇਸਕਾ ਬਿਸਰਾਮ। ਉਹ ਜੋ ਨੌਨਿਧ ਨਾਮ ਹੈ ਉਹ ਤੇ ਅੰਦਰੋਂ ਲੱਭੇਗਾ, ਧਨ ਬਾਹਰੋਂ ਲੱਭੇਗਾ, ਧਰਮ ਅੰਦਰੋਂ ਲੱਭੇਗਾ। ਪਦਾਰਥ ਬਾਹਰੋਂ ਲੱਭੇਗਾ, ਪਰਮਾਤਮਾ ਅੰਦਰੋਂ ਲੱਭੇਗਾ। ਪਰਿਵਾਰ ਦੀ ਦੁਨੀਆ ਬਾਹਰ ਦੀ ਨਹੀਂ ਹੈ, ਨਿਰੰਕਾਰ ਦੀ ਦੁਨੀਆ ਅੰਦਰ ਦੀ ਦੁਨੀਆ। ਬਾਹਰ ਵੀ ਕੁਛ ਚਾਹੀਦਾ ਹੈ, ਅੰਦਰੋਂ ਵੀ ਚਾਹੀਦਾ ਹੈ। ਬਾਹਰ ਲੋਕ ਹੈ, ਅੰਦਰ ਪਰਲੋਕ ਹੈ। ਅੰਦਰ ਦੀ ਦੁਨੀਆ ਸਰੀਰ ਤੋਂ ਪਰੇ ਦੀ ਦੁਨੀਆ ਪਰਲੋਕ, ਮਨ ਤੋਂ ਪਰੇ ਦੀ ਦੁਨੀਆ ਪਰਲੋਕ, ਪਦਾਰਥਾਂ ਤੋਂ ਪਰੇ ਦੀ ਦੁਨੀਆ ਪਰਲੋਕ। ਪਰਲੋਕ ਦੇ ਅਖਰੀ ਅਰਥ ਇਹ ਨੇ ਉਹ ਲੋਕ ਇਸ ਤੋਂ ਪਰੇ। ਇਹ ਲੋਕ ਪਰਲੋਕ, ਇਹ ਲੋਕ ਜਿਸ ਵਿੱਚ ਅਸੀਂ ਜੀ ਰਹੇ ਬਾਹਰ ਮੁਖੀ, ਪਰਲੋਕ ਇਸ ਤੋਂ ਪਰੇ ਦੀ ਦੁਨੀਆ, ਸਰੀਰ ਤੋਂ ਪਰੇ ਦੀ ਦੁਨੀਆ, ਪਦਾਰਥ ਤੋਂ ਪਰੇ ਦੀ ਦੁਨੀਆ, ਧਨ ਤੋਂ ਪਰੇ ਦੀ ਦੁਨੀਆ, ਪਰਿਵਾਰ ਤੋਂ ਪਰੇ ਦੀ ਦੁਨੀਆ। ਨੌਨਿਤ ਅੰਮ੍ਰਿਤ ਪ੍ਰਭਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਧਰਮ ਖੰਡੀ ਚਲਤੇ ਪਿਆ ਹੈ ਪਰ ਅਜੇ ਬਾਹਰ ਹੈ, ਅਜੇ ਅੰਦਰ ਦੀ ਤਰਫ ਇਸਦੀ ਯਾਤਰਾ ਨੇ, ਅਜੇ ਸਾਰਾ ਜ਼ੋਰ ਇਸਦਾ ਬਾਹਰ ਤੇ ਹੈ। ਜਿਸ ਨੂੰ ਕਰਮ ਕਾਂਡੀ ਕਹਿ ਦਿੰਦੇ ਨੇ ਹਿੰਦੂ ਧਰਮ ਵਿੱਚ, ਜਿਹਨੂੰ ਇਸਲਾਮ ਵਿੱਚ ਕਹਿੰਦੇ ਨੇ ਬੜਾ ਸ਼ਰਈ ਹੈ, ਸ਼ਰ੍ਹਾਂ ਦਾ ਪਾਬੰਦ ਹੈ, ਬਕਾਇਦਾ ਰੋਜ਼ੇ ਰੱਖਦਾ ਹੈ, ਬਕਾਇਦਾ ਹੱਜ ਕਰਨ ਗਿਆ ਹੈ, ਜ਼ਕਾਤ ਦਿੰਦਾ ਹੈ, ਕੁਰਾਨ ਦੀ ਤਲਾਵਤ ਕਰਦਾ ਹੈ, ਸਭ ਕੁਛ ਹੈ, ਬਾਹਰ ਮੁਖੀ। ਪਰ ਅਜੇ ਅੰਦਰ ਦੀ ਯਾਤਰਾ ਨਹੀਂ ਹੈ। ਹੋਊਗਾ ਇਸ ਤਰ੍ਹਾਂ ਸਿੱਖ ਜਗਤ ਵਿੱਚ ਬਾਹਰ ਦਾ ਕਰਮ ਕਾਂਡ, ਅਜੇ ਆ ਰਿਹਾ ਗੁਰਦੁਆਰੇ, ਬਾਣਾ ਪਹਿਨ ਲਿਆ ਇਸਨੇ ਸਿੱਖੀ ਦਾ, ਅੰਦਰ ਦੀ ਯਾਤਰਾ ਕੁਛ ਵੀ ਨਹੀਂ ਹੈ। ਪਰ ਫਿਰ ਵੀ ਆਖਿਰ ਜਿੱਥੇ ਮਨੁੱਖ ਖੜਾ ਹੈ ਉੱਥੋਂ ਹੀ ਚੱਲਣਾ ਪਏਗਾ। ਖੜਾ ਤੇ ਬੰਦਾ ਬਾਹਰ ਹੈ, ਯਾਤਰਾ ਤੇ ਬਾਹਰ ਤੋਂ ਹੀ ਸ਼ੁਰੂ ਕਰਨੀ ਪਏਗੀ। ਤੋ ਸ਼ਰ੍ਹਾ ਚਾਹੀਦੀ ਹੈ, ਧਰਮ ਖੰਡ ਚਾਹੀਦਾ ਹੈ, ਕਰਮ ਕਾਂਡ ਚਾਹੀਦਾ ਹੈ, ਇਸ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਪਰ ਕੋਈ ਧਰਮ ਖੰਡ ਵਿੱਚ ਰੁਕ ਜਾਏ, ਸਿਰਫ ਬਾਣੇ ਤੇ ਹੀ ਰੁਕ ਗਿਆ, ਅੱਗੇ ਗਿਆ ਹੀ ਨਹੀਂ, ਸਿਰਫ ਬਾਹਰ ਦੇ ਸਾਧਨਾ ਤੇ ਹੀ ਰੁਕ ਗਿਆ, ਸੇਵਾ ਕਰ ਲੈਣੀ ਹੈ, ਗੁਰਦੁਆਰੇ ਆ ਗਿਆ, ਬੈਠ ਗਿਆ, ਥੋੜਾ ਜਿਹਾ ਸੁਣ ਲਿਆ ਕੀਰਤਨ ਕਥਾ, ਚਲਾ ਗਿਆ, ਬਸ ਇਹ ਧਰਮ ਖੰਡ ਤੇ ਰੁਕ ਗਿਆ। ਔਰ ਜੇ ਕਿਧਰੇ ਇਸ ਤਰ੍ਹਾਂ ਦੀ ਸੁਰਤ ਇਸਦੀ ਰੁਕ ਗਈ, ਅੰਤਰਮੁਖੀ ਹੋਈ ਨਾ, ਤਾਂ ਕਹਿੰਦੇ ਨੇ ਜਾਂ ਤੇ ਬੰਦਾ ਨਾਸਤਿਕ ਹੋ ਜਾਂਦਾ, ਮੁੜ ਜਾਂਦਾ, ਵਾਪਸ ਹੋ ਜਾਂਦਾ, ਜਾਂ ਬੜਾ ਕੱਟੜ ਹੋ ਜਾਂਦਾ, ਪੱਕਾ ਸ਼ਰਈ ਹੋ ਜਾਂਦਾ, ਮੁਤਸਬੀ ਹੋ ਜਾਂਦਾ, ਤੰਗ ਦਿਲ ਹੋ ਜਾਂਦਾ, ਦੂਜੇ ਤੀਜੇ ਲਈ ਥਾਂ ਨਹੀਂ, ਕਿਸੇ ਨੂੰ ਬਰਦਾਸ਼ਤ ਨਹੀਂ ਕਰੇਗਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਨਾਤਨੀ ਹਿੰਦੂ ਹੋਵੇ, ਚਾਹੇ ਈਸਾਈ ਜਗਤ ਦੇ ਲੋਕ ਹੋਣ, ਚਾਹੇ ਸਿੱਖ ਹੋਵੇ। ਕੱਟੜ ਮਨੁੱਖ ਦਾ ਮਤਲਬ ਹੈ ਬਹੁਤ ਮੁਤਸਬੀ ਹੋ ਗਿਆ, ਬੜਾ ਤੰਗ ਦਿਲ, ਹਿਰਦੇ ਦਾ ਵੇੜਾ ਇਤਨਾ ਸੋੜਾ ਹੋ ਗਿਆ, ਦੂਜੇ ਤੀਜੇ ਚੌਥੇ ਲਈ ਕੋਈ ਥਾਂ ਨਹੀਂ, ਕਿਸੇ ਲਈ ਥਾਂ ਨਹੀਂ, ਕਰਮ ਕਾਂਡ ਤੇ ਰੁਕ ਕੇ ਰਹਿ ਗਿਆ। ਜਪ ਜਾਰੀ ਹੈ ਤਾਂ ਸੁਰਤ ਧਰਮ ਖੰਡ ਤੋਂ ਚਲੀ ਜਾਂਦੀ ਹੈ ਗਿਆਨ ਖੰਡ ਦੇ ਵਿੱਚ, ਸਮਝ ਪੈ ਜਾਂਦੀ ਹੈ ਕਿ ਬੜਾ ਪਸਾਰਾ ਹੈ, ਬੜੀ ਦੁਨੀਆ ਹੈ। ਹੁਣ ਜੋ ਧਰਮ ਖੰਡ ਵਿੱਚ ਖੜਾ ਹੈ ਤੇ ਜੋ ਗਿਆਨ ਖੰਡ ਵਿੱਚ ਪਹੁੰਚ ਗਿਆ ਹੈ, ਦੋਹਾਂ ਦਾ ਤਾਲਮੇਲ ਵੀ ਨਹੀਂ ਬੈਠੇਗਾ, ਇਹਨਾਂ ਦੋਹਾਂ ਦਾ ਵੀ ਮਤਭੇਦ ਹੋ ਜਾਏਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਇੱਕ ਅੱਗੇ ਲੰਘੇ ਇੱਕ ਪਿੱਛੇ। ਗੁਰਦੁਆਰੇ 'ਚ ਆਪ ਇਤਨੇ ਸਾਰੇ ਬੈਠੇ ਹੋ ਨਾ, ਆਪ ਇੱਕ ਸਟੇਜ ਦੇ ਉੱਤੇ ਨਹੀਂ ਬੈਠੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਤਰ੍ਹਾਂ ਇੱਕ ਹਾਈ ਸਕੂਲ ਹੈ, ਕੋਈ ਪਹਿਲੀ 'ਚ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਕੋਈ ਪੰਜਵੀਂ, ਅਲੱਗ ਅਲੱਗ ਕਲਾਸਾਂ ਨੇ। ਗੁਰਦੁਆਰੇ 'ਚ ਵੀ ਜਿੰਨੇ ਬੈਠੇ ਨੇ, ਕੋਈ ਧਰਮ ਖੰਡੀ ਹੋ ਸਕਦੇ ਨੇ, ਕੋਈ ਗਿਆਨ ਖੰਡੀ ਹੋ ਸਕਦੇ ਨੇ, ਕੋਈ ਸ਼ਰਮ ਖੰਡੀ ਹੋ ਸਕਦੇ ਨੇ, ਕਿਸੇ 'ਤੇ ਬਖਸ਼ਿਸ਼ ਹੋ ਗਈ ਹੋਵੇ, ਹੋ ਸਕਦਾ ਉਹ ਕਰਮ ਖੰਡੀ ਵੀ ਹੋਵੇ, ਅਤੇ ਕੋਈ ਵਾਕਈ ਪਰਮਾਤਮਾ ਦਾ ਰੂਪ ਹੋ ਗਿਆ ਹੋਵੇ, ਸੱਚਖੰਡੀ ਹੋਵੇ। ਇੱਥੇ ਇੱਕ ਖੰਡ 'ਚ ਬੈਠੇ ਲੋਕ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਈ ਦਫ਼ਾ ਗਿਆਨ ਖੰਡੀ ਤੇ ਧਰਮ ਖੰਡੀ ਵਿੱਚ ਆਪਸ ਵਿੱਚ ਮਤਭੇਦ ਤੇ ਤਨਾਜ਼ੇ ਵੀ ਹੋ ਜਾਂਦੇ ਨੇ, ਝਗੜੇ ਵੀ ਹੋ ਜਾਂਦੇ ਨੇ। ਗਿਆਨ ਖੰਡੀ ਨੂੰ ਬੜੀ ਸਮਝ ਪੈ ਗਈ ਹੈ, ਬਹੁਤ ਕੁਛ ਪਤਾ ਚੱਲ ਗਿਆ, ਬੜੀ ਦੁਨੀਆ, ਬੜਾ ਪਸਾਰਾ, ਕਿਤਨੇ ਹੀ ਸ਼ਿਵ ਜੀ ਨੇ, ਕਿਤਨੇ ਹੀ ਕ੍ਰਿਸ਼ਨ ਨੇ, ਕਿਤਨੇ ਹੀ ਰਾਮ ਨੇ, ਕਈ ਧਰਤੀਆਂ ਨੇ, ਅਨੰਤ ਸੂਰਜ ਚੰਦ ਤਾਰੇ ਨੇ, ਜੈਸੇ ਕੱਲ ਆਪ ਜੀ ਨੇ ਸਰਵਨ ਕੀਤਾ, ਤੇ ਬਹੁਤ ਲੰਬਾ ਚੌੜਾ ਪਸਾਰਾ ਹੈ। ਔਰ ਜਦ ਇਤਨੀ ਵੱਡੀ ਦੁਨੀਆ ਤਾਂ ਉਸਦਾ ਹਿਰਦਾ ਥੋੜਾ ਵਿਸ਼ਾਲ ਹੋ ਜਾਂਦਾ ਹੈ, ਜਿਗਰਾ ਵੱਡਾ ਹੋ ਜਾਂਦਾ, ਧਰਮ ਖੰਡੀ ਦਾ ਹਿਰਦਾ ਵਿਸ਼ਾਲ ਨਹੀਂ ਆਉਂਦਾ, ਉਹਦੇ ਹਿਰਦੇ ਦੇ ਵਿੱਚ ਦੂਸਰੇ ਤੀਸਰੇ ਲਈ ਥਾਂ ਨਹੀਂ ਆਉਂਦੀ, ਚੌਥੇ ਲਈ ਥਾਂ ਨਹੀਂ ਆਉਂਦੀ। ਹਾਂ, ਅਗਰ ਗਿਆਨ ਖੰਡੀ ਹੋ ਜਾਏ ਤਾਂ ਉਹਦੀ ਜੈਸੇ ਜਾਣਕਾਰੀ ਵਧੇਗੀ, ਹਿਰਦਾ ਵੀ ਵੱਧ ਜਾਏਗਾ, ਹਿਰਦਾ ਖੁੱਲ ਜਾਏਗਾ। ਲੇਕਿਨ ਸਮਝ ਪੈ ਗਈ ਹੈ, ਜਾਣਨਾ ਹੋਰ ਗੱਲ ਹੈ, ਪਾਵਣਾ ਹੋਰ ਗੱਲ ਹੈ, ਜਾਣ ਤੇ ਲੈ ਹੈ, ਪਾਇਆ ਨਹੀਂ ਅਜੇ। ਮੈਂ ਫਰਜ਼ ਕਰਾਂ, ਜਾਣਨਾ ਹੋਰ ਗੱਲ ਹੈ, ਪਾਵਣਾ ਹੋਰ ਗੱਲ ਹੈ, ਜਾਣ ਲੈ, ਪਤਾ ਚੱਲ ਗਿਆ ਬੜੀ ਦੁਨੀਆ, ਬੜੀ ਦੁਨੀਆ, ਬਹੁਤ ਲੰਬਾ ਚੌੜਾ ਪ੍ਰਸਾਰ ਹੈ ਪਰਮਾਤਮਾ ਦਾ। ਜੋ ਕੁਛ ਮੈਂ ਸਮਝਦਾ ਤੇ ਅਸੀਂ ਇਹਦੇ ਨਹੀਂ ਹੈ, ਤੇ ਗੱਲ ਕੁਝ ਹੋਰ ਹੈ। ਲੇਕਿਨ ਗਿਆਨ ਖੰਡ ਤੋਂ ਜਿਹੜਾ ਅੱਗੇ ਚੱਲਣਾ ਹੈ, ਇਹ ਵਿਖੜੀ ਚੜ੍ਹਾਈ ਹੈ, ਮੈਦਾਨੀ ਰਸਤਾ ਨਹੀਂ, ਪਹਾੜੀ ਰਸਤਾ ਹੈ, ਕਠਨ ਰਸਤਾ ਹੈ, ਜਿਸ ਨੂੰ ਕਬੀਰ ਨੇ ਕਹਿ ਦਿੱਤਾ ਹੈ, ਜਹ ਮਾਰਗ ਪੰਡਤ ਗਏ, ਪੰਡਤ ਜੋ ਕਰਮ ਕਾਂਡ ਵਿੱਚ ਰੁਕ ਗਿਆ। ਪੰਡਤ ਹਰ ਮਜ਼ਹਬ ਦੇ ਚਾਹੁੰਦੇ ਨੇ, ਈਸਾਈ ਜਗਤ ਵਿੱਚ, ਮੁਸਲਮਾਨ ਜਗਤ ਵਿੱਚ, ਹਿੰਦੂ ਜਗਤ ਵਿੱਚ, ਸਿੱਖ ਜਗਤ ਵਿੱਚ, ਜੋ ਸਿਰਫ ਕਰਮ ਕਾਂਡ ਤੇ ਰੁਕ ਗਿਆ, ਬਸ ਤੰਗ ਦਿਲ, छोटा दायरा। तो कबीर कहने जिस पासे एक पंडित चल पे ने चतुर चलाक बंदे जह मारग पंडित गए पाछे पड़ी बहीर। इन्हां दे पिछे बड़ी भीड़ है कर्मकांडियां दे पिछे। एक औघट घाटी राम की ते चढ़ रहे हो कबीर, एक बिखड़ी घाटी ते मैं कल्ला ही चढ़ रहा, ना मेरे कोई अगे ना कोई मेरे पिछे। जल कदी अभ्यास करन बैठोगे ते ज्ञान खंड तो अगे जाओगे, यकीन जानो संगी साथी नहीं मिलणगे। तुसी आखो कोई अभ्यासी मिले, कोई नाम रसक मिले, मुश्किल है। अगर इस तरह ही आम हर थां ते नाम रसक मिलते तो सानू अरदास दे इस शब्द ऐड करने की लोड़ ही नहीं सी। सही संत गुरमुख प्यारे ने जिना मिलिया तेरा नाम चेते आवे। पूर्व कर्म अंकुर जब प्रगटे तो भेटियो पुरख रसक बैरागी, मिटियो अंधेर मिलत हर नानक जन्म जन्म की सोई जागे। किसे बैरागी के दर्शन, किसे रसक दे दर्शन, जो घाटियां ते चढ़ रहे कि चढ़ाई दे थकेवा ते है, चढ़ाई दे कठिनाई ते है, पर दृश्य भी बड़े सुंदर ने। जैसे जैसे चढ़ता है कोई नवे तो नवे नजारे, नवी तो नवी दुनिया। चढ़ाई का थकेवा भी है पर नवे नवे रस की खिच भी है, पकड़ भी है। पर जब कभी कोई मनुख इस चढ़ाई से चढ़ता है अगे कोई भी नहीं पिछे कोई भी नहीं, अंदर का मार्ग से तनहाई कल्ला संगी साथी नहीं लगते। इकबाल इसको कहते हैं काफिले या बढ़ गए या मिट गए रास्ते सुनसान नजर आते हैं। कहता है खुदा तेरे मार्ग से जड़ी भीड़ चली सी ना कुछ ते पहुंच गए कुछ रस्ते च रह गए। हुण ऐ खुदा तेरा रस्ता मैनू उजड़िया होया दिखाई देंदा, उजड़िया होया। ते उजड़िया होया रस्ता कौन की केड़ा होंदा है जिस ते कोई चले ना या कभी कदाई कोई एक कद चले। किन रस्ते ते उजाड़ पई गए चले असी किसे वक्त रविदास चौक ते बैठा सी जुतियां गणदा सी, पर जिहड़ा जुतियां गणाल लई आवे जुती गणदिया गणदिया अगले का दिल दिमाग भी रब नाल गण देंदा सी। रब दी गल सुना के मोची ते हुण कदम कदम दे उत्ते होणगे हर मुलुक दे च ने, पर रविदास जैसा नहीं। या मुखले या बढ़ गए या मिट गए। कपड़े बुनन वाले हथ नाल कम करन वाले जुलाहे ते सारी दुनिया च मौजूद ने, पर कबीर कित्थे। जो ताना पेटा एक करदिया करदिया सुरत शब्द भी एक कर छड़े, आत्मा परमात्मा नूं भी एक कर दे। कपड़िया नूं रंगण वाले हर शहर दे चौंदे ने, पर नामदेव जैसा कित्थे जो अगले दे कपड़े रंगदा रंगदा अपना मन भी रंगे दूजे का मन भी रंगे। रंगन रंगो सेवन सेवा राम नाम बिन घरी न जी। दुकानदार ते कई ने तकड़ी तोलते ने तोल के समान देने। चलो अजकल तराजू बदल गए सिस्टम बदल गए, तो इस तरह सौदा वेचण वाले देण वाले ते बथेरे ने, पर धन गुरु नानक देव जी महाराज तकड़ी तोल ले पैने तेरा मुंह निकले ते तेरे च लीन हो गए सब कुछ तेरा। इस धंधे विच धर्म की खुशबू है, इस धंधे विच धर्म की सुगंधी है। भावे जुतियां गढ़ना धंधा है पर यह धंधा भी धर्म है। कबीर का कपड़े बुनना भावे धंधा है पर इस धंधे विच भी धर्म की महक है, परमात्मा है, ईश्वर है। किसे दा धंधा भी धर्म है, किसे दा धर्म भी धंधा हो सकता है, इंज उल्ट भी हो सकता है। ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਸੇ ਕਿਸੇ ਦਾ ਧੰਦਾ ਵੀ ਧਰਮ ਹੈ, ਉਹ ਧੰਦੇ ਦੇ ਰਾਹੀਂ ਵੀ ਕੋਸ਼ਿਸ਼ ਕਰਦਾ ਹੈ ਲੋਕੀ ਧਰਮ ਨਾਲ ਜੁੜਨ, ਤੇ ਮੈਂ ਧਰਮ ਨਾਲ ਜੁੜਾਂ। ਕਈਆਂ ਦਾ ਧਾਰਮਿਕ ਜੀਵਨ ਵੀ ਧੰਦਾ ਹੁੰਦਾ ਹੈ, ਉਹ ਧਰਮ ਰਾਹੀਂ ਵੀ ਧਰਮ ਨਾਲ ਜੁੜਨਾ ਨਹੀਂ ਚਾਹੁੰਦਾ। ਤਾਂ ਖੈਰ ਚੜ੍ਹਾਈ ਹੈ, ਬੜੀ ਵਿਖੜੀ ਚੜ੍ਹਾਈ ਹੈ। ਇਹ ਜਿਹੜਾ ਚੜ੍ਹਾਈ ਦਾ ਮਾਰਗ ਸ਼ੁਰੂ ਹੁੰਦਾ ਹੈ ਇਹ ਤੀਸਰੇ ਖੰਡ ਤੋਂ, ਸਰਬ ਖੰਡ। ਭਾਵੇਂ ਇਹ ਲੰਬੇ ਚੌੜੀਆਂ ਵਿਚਾਰਾਂ ਨੇ ਸਰਮ ਖੰਡ ਦੀਆਂ, ਕਰਮ ਖੰਡ ਦੀਆਂ, ਪਰ ਮੈਂ ਅੱਜ ਮੁਕਾਣੀਆਂ ਨੇ, ਕਿਉਂਕਿ ਕੱਲ੍ਹ ਤੋਂ ਪੋਸਟਰ ਛਾਪੇ ਹੋਏ ਨੇ ਪ੍ਰਬੰਧਕ ਸੱਜਣਾ ਨੇ ਵੀ ਸ਼ਬਦ ਰੂਪ ਦੀ ਗੱਲ ਕਰਨੀ ਹੈ ਕੱਲ੍ਹ ਤੋਂ। ਇਸ ਵਾਸਤੇ ਮੇਰੀ ਕੋਸ਼ਿਸ਼ ਹੋਏਗੀ ਕਿ ਸੀਮਤ ਦਾਇਰੇ 'ਚ ਸਭ ਕੁਝ ਮੈਂ ਤੁਹਾਡੇ ਸਾਹਮਣੇ ਰੱਖਾਂ। ਸਰਮ ਖੰਡ, ਸਰਮ ਕਹਿੰਦੇ ਨੇ ਮਿਹਨਤ, ਮੁਸ਼ਕਤ। ਸੰਸਕ੍ਰਿਤ ਦਾ ਸ਼ਰਮ ਲਫ਼ਜ਼ ਹੋਵੇ ਇਹਦੇ ਅਰਥ ਨੇ ਮਿਹਨਤ, ਮੁਸ਼ਕਤ। ਫਾਰਸੀ, ਉਰਦੂ, ਅਰਬੀ ਦਾ ਸ਼ਰਮ ਲਫ਼ਜ਼ ਹੋਵੇ ਤੇ ਇਹਦੇ ਅਰਥ ਬਣਦੇ ਨੇ ਹਯਾ, ਸ਼ਰਮੋ ਹਯਾ। ਲਫ਼ਜ਼ ਇੱਕੋ ਹੈ, ਅਰਥਾਂ ਦਾ ਬਹੁਤ ਵੱਡਾ ਭੇਦ ਹੈ। ਮੈਂ ਇਸ ਕਹਿੰਦਾ ਅਰਥ ਇੱਕ ਨਹੀਂ ਹੈ। ਇੰਡੀਆ ਵਿੱਚ ਕਿਧਰੇ ਸੇਵਾ ਕਰਨੀ ਹੋਵੇ ਨਾ ਤਾਂ ਉਹਨੂੰ ਕਹਿੰਦੇ ਸ਼ਰਮਦਾਨ, ਸ਼ਰਮਦਾਨ ਕਰੋ, ਮਿਹਨਤ ਦਾਨ ਕਰੋ, ਸੇਵਾ ਕਰੋ, ਸ਼ਰਮਦਾਨ। ਸੜਕ ਬਣਾਉਣੀ ਹੈ ਬਈ ਸ਼ਰਮਦਾਨ ਨਾਲ ਬਣੀ ਹੈ, ਪੈਸਾ ਖਰਚ ਕਰਕੇ ਨਹੀਂ ਬਣੀ, ਮਿਹਨਤ ਦਾਨ ਕੀਤੀ ਹੈ। ਸ਼ਰਮਦਾਨ, ਮਿਹਨਤ ਦਾਨ ਕਰੋ। ਸ਼ਰਮ ਤੋਂ ਮੁਰਾਦ ਮਿਹਨਤ, ਮੁਸ਼ਕਤ। ਬੜੀ ਕਰੜੀ ਮਿਹਨਤ, ਮੁਸ਼ਕਤ ਦੀ ਦੁਨੀਆ ਸ਼ੁਰੂ ਹੁੰਦੀ ਹੈ ਤੀਸਰੇ ਖੰਡ ਤੋਂ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਬੜੀ ਮੁਸ਼ਕਤ, ਬੜੀ ਘਾਲਣਾ। ਹਜ਼ਾਰਾਂ ਮਨੁੱਖ ਜੋ ਧਰਮ ਖੰਡੀ ਆਉਂਦੇ ਨੇ, ਜਾਂ ਇੰਝ ਕਹਿ ਲਓ ਲੱਖਾਂ, ਮਸਜਿਦ, ਮੰਦਰ, ਗੁਰਦੁਆਰੇ, ਚਰਚ ਜਾਣ ਵਾਲੇ, ਇਹਨਾਂ ਦੇ ਚੋਂ ਸਿਰਫ 10% ਅੱਗੇ ਗਿਆਨ ਖੰਡ ਵਿੱਚ ਜਾਂਦੇ ਨੇ, ਸਿਰਫ 10%, ਬਾਕੀ ਰਹਿ ਜਾਂਦੇ ਨੇ। ਉਹ ਜਿਹੜੇ 10% ਗਿਆਨ ਖੰਡ ਵਿੱਚ ਪਹੁੰਚਦੇ ਨੇ, ਉਹਨਾਂ ਦਾ ਜਿਹੜਾ ਇਕੱਠ ਹੈ, ਉਹਨਾਂ ਦੇ ਚੋਂ 2% ਸਿਰਫ ਸਰਮ ਖੰਡ ਵਿੱਚ ਜਾਂਦੇ ਨੇ, ਬਾਕੀ ਉੱਥੇ ਹੀ ਰਹਿ ਜਾਂਦੇ ਨੇ। ਇਸ ਰਸਤੇ 'ਤੇ ਨਹੀਂ ਚੱਲਦੇ, ਰਹਿ ਜਾਂਦੇ ਨੇ। ਔਰ ਇਹ ਜਿਹੜਾ ਸਰਮ ਖੰਡ ਹੈ, ਇੱਥੇ ਜਿਹੜਾ ਇਕੱਠ ਹੁੰਦਾ ਹੈ, ਇਹਦੇ 'ਚ 1% ਅੱਗੇ ਜਾਂਦਾ, 1%, ਬਾਕੀ ਰਹਿ ਜਾਂਦੇ ਨੇ। 100 ਚੱਲਦੇ ਨੇ, 1 ਅੱਗੇ ਲੰਘਦਾ। ਕਰੜਾ ਰਸਤਾ ਹੈ, ਘਾਟੀ, ਇੱਕ ਔ ਘੱਟ ਘਾਟੀ ਰਾਮ ਕੀ, ਤੇ ਚੜ੍ਹ ਰਹੇ ਹੋ ਕਬੀਰ ਸੁਰਤ ਨੂੰ ਉੱਪਰ ਚਾੜਨਾ ਹੈ। ਸ਼ਬਦ ਦਾ ਅਭਿਆਸ, ਵਾਹਿਗੁਰੂ 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 ਦੀ ਧੁਨੀ ਅਲਾਪਣੀ ਤੇ ਇਹਨੂੰ ਸੁਣਨਾ ਹੈ, ਕਠਨ ਕੰਮ। ਇੱਥੇ ਜਪ ਦੁਆਰਾ ਨਾਮ ਅਭਿਆਸੀ ਘੜਦਾ ਹੈ, ਕਿਸ ਨੂੰ? ਆਪਣੇ ਮਨ ਨੂੰ, ਆਪਣੇ ਬੁੱਧ ਨੂੰ, ਆਪਣੇ ਚਿੱਤ ਨੂੰ। ਜਿਵੇਂ ਪੱਥਰ ਹਰ ਬੰਦਾ ਤੋੜ ਸਕਦਾ ਹੈ, ਪੱਥਰ ਨੂੰ ਮੂਰਤੀ ਕੋਈ ਕੋਈ ਬਣਾ ਸਕਦਾ ਹੈ, ਹਰ ਇੱਕ ਨਹੀਂ। ਔਰ ਇਤਨੀ ਦੇ ਵਿੱਚ ਹੈ, ਪੱਥਰ ਦੇ ਵਿੱਚ ਹੈ, ਸਿਰਫ ਪ੍ਰਗਟ ਕਰਨ ਦਾ ਢੰਗ ਆਵੇ, ਕੁਝ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰੀਏ, ਮੂਰਤੀ ਪ੍ਰਗਟ ਹੋ ਗਈ। ਪਰਮਾਤਮਾ ਮਨੁੱਖ ਦੇ ਵਿੱਚ ਹੈ, ਕੁਝ ਫਾਲਤੂ ਵਿਚਾਰਾਂ ਨੂੰ ਇੱਕ ਪਾਸੇ ਕਰੀਏ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ, ਈਸ਼ਵਰ ਪ੍ਰਗਟ ਹੋ ਜਾਂਦਾ ਹੈ। ਪਰ ਕੁਝ ਫਾਲਤੂ ਵਿਚਾਰ ਅਲੱਗ ਕਰੀਏ, ਹਰ ਬੰਦਾ ਮੂਰਤੀ ਘੜ ਨਹੀਂ ਸਕਦਾ, ਸਿੱਖਣਾ ਪੈਂਦਾ ਹੈ। ਤਾਂ ਧਰਮ ਖੰਡ, ਗਿਆਨ ਖੰਡ, ਇਹ ਸਿੱਖਣ ਦੀਆਂ ਅਵਸਥਾਵਾਂ ਨੇ। ਸਰਮ ਖੰਡ ਕੁਝ ਕਰਨਾ ਹੈ, ਮਿਹਨਤ, ਮੁਸ਼ਕਤ ਘੜਨਾ ਹੈ। ਕਿ ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਸ਼ਰਮ ਖੰਡ ਮਿਹਨਤ ਦਾ ਖੰਡ, ਇਸਦੀ ਬਣਤਰ ਬੜੀ ਸੁੰਦਰ ਹੈ। ਇੱਥੇ ਜਿਹੜੀ ਘਾੜਤ ਘੜੀ ਜਾਂਦੀ ਹੈ, ਬੜੀ ਅਨੂਪਮ, ਬੜੀ ਸੁੰਦਰ, ਬਹੁਤ ਸੁੰਦਰ। ਪਰ ਇਸਨੂੰ ਆਖਿਆ ਸਰਮ ਖੰਡ ਹੈ, ਮਿਹਨਤ ਦਾ ਖੰਡ। ਕੀ ਘੜਿਆ ਜਾਂਦਾ ਹੈ? ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਜਿਹੜਾ ਸਾਡਾ ਮਨ ਹੈ ਨਾ, ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ, ਇਕੱਠ ਹੈ। ਇਹਨੂੰ ਚਤੁਸ਼ਟਾ ਅੰਤਾਕਰਨ ਕਹਿੰਦੇ ਨੇ, ਚਤੁਸ਼ਟਾ ਅੰਤਾਕਰਨ, ਮਨ ਬੁੱਧ ਚਿੱਤ ਅਹੰ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ, ਇਸ ਨੂੰ ਕਹਿੰਦੇ ਨੇ ਮਨ। ਕਿਹੜਾ ਵਿਚਾਰ ਚੰਗਾ ਹੈ, ਕਿਹੜਾ ਮਾੜਾ ਹੈ, ਐਸਾ ਜਦ ਸੋਚਣ ਲੱਗ ਪੈਣਾ ਹੈ, ਇਹ ਬੁੱਧ ਦਾ, ਇਹ ਬੁੱਧੀ ਹੈ। ਕੀ ਠੀਕ ਹੈ ਕੀ ਨਹੀਂ ਠੀਕ, ਐਸਾ ਜੋ ਨਿਰਣਾ ਕਰਨਾ ਹੈ, ਇਹ ਬੁੱਧ ਦਾ। ਕੀਤੇ ਹੋਏ ਫੈਸਲੇ ਨੂੰ ਜਿਹੜਾ ਯਾਦ ਕਰਨਾ ਹੈ, ਯਾਦ ਵੀ ਰਵੇ, ਇਹ ਚਿੱਤ, ਚੇਤੇ ਸ਼ਕਤੀ, ਯਾਦ ਸ਼ਕਤੀ, ਚਿੱਤ। ਮਨ ਦੀ ਚੌਥੀ ਸ਼ਕਤੀ ਹੈ ਕਿਹੜੀ, ਅਹੰ, ਮੈਂ। ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚਿਆ, ਮੈਂ ਫੈਸਲਾ ਕੀਤਾ, ਔਰ ਇਹ ਮੈਂ ਯਾਦ ਕਰ ਰਿਹਾ। ਅਹੰ, ਮਨ, ਬੁੱਧ, ਚਿੱਤ, ਅਹੰ। ਸਰਮਖੰਡ ਵਿੱਚ ਮਨ ਘੜਿਆ ਗਿਆ, ਅੰਦਰ ਗਲਤ ਫੁਰਨੇ ਨਹੀਂ ਚੱਲਦੇ। ਜਿਸ ਵੀ ਮਨੁੱਖ ਦੇ ਅੰਦਰ ਗਲਤ ਵਿਚਾਰ ਚੱਲਦੇ ਨੇ, ਇਹ ਘੜਿਆ ਹੋਇਆ ਮਨ ਨਹੀਂ ਹੈ। ਔਰ ਔਖੇ ਨਾ ਹੋਣਾ, ਕੋਈ ਲੱਖਾਂ ਵਿੱਚ ਇੱਕ ਅਦਾ ਹੈ ਜਿਸ ਦੇ ਅੰਦਰ ਗਲਤ ਨਾ ਚੱਲਦੇ ਹੋਣ, ਸਭ ਦੇ ਅੰਦਰ ਚੱਲਦੇ, ਸਭ ਦੇ ਅੰਦਰ ਚੱਲਦੇ। ਮਨ ਨੂੰ ਆਖਿਆ ਗਿਆ ਚਿੱਤਰ ਗੁਪਤ, ਉਹ ਚਿੱਤਰ ਜੋ ਗੁਪਤ ਹੈ, ਨਹੀਂ ਦੇਖਿਆ ਜਾਂਦਾ। ਮੈਂ ਤੁਹਾਨੂੰ ਵੇਖ ਲਿਆ, ਤੁਸੀਂ ਮੈਨੂੰ ਵੇਖ ਲਿਆ, ਲੇਕਿਨ ਤੁਹਾਨੂੰ ਕੀ ਪਤਾ ਮੇਰੇ ਵਿਚਾਰ ਕੀ ਨੇ, ਮੈਨੂੰ ਕੀ ਪਤਾ ਤੁਹਾਡੇ ਅੰਦਰ ਫੁਰਨੇ ਕਿਹੜੇ ਪੈ ਚੱਲਦੇ, ਕੁਛ ਨਹੀਂ ਪਤਾ। ਚਿੱਤਰ ਗੁਪਤ, ਮਨ ਦੀ ਦੁਨੀਆ ਗੁਪਤ ਹੈ। ਪਤੀ ਨੂੰ ਵੀ ਨਹੀਂ ਪਤਾ ਕਿ ਪਤਨੀ ਕੀ ਸੋਚ ਰਹੀ ਹੈ, ਔਰ ਪਤਨੀ ਨੂੰ ਵੀ ਨਹੀਂ ਪਤਾ ਕਿ ਪਤੀ ਦੇ ਵਿਚਾਰ ਕੀ ਨੇ। ਪਿਓ ਨੂੰ ਨਹੀਂ ਪਤਾ ਕਿ ਪੁੱਤਰ ਕਿਸ ਦੀ ਯਾਦ ਵਿੱਚ ਬੈਠਾ ਹੈ, ਔਰ ਪੁੱਤਰ ਨੂੰ ਵੀ ਨਹੀਂ ਪਤਾ ਕਿ ਪਿਓ ਕੀ ਸੋਚ ਰਿਹਾ ਹੈ। ਇਹ ਚਿੱਤਰ ਗੁਪਤ, ਉਹ ਤਸਵੀਰ ਜਿਹੜੀ ਗੁਪਤ ਹੈ, ਨਹੀਂ ਦਿਖਾਈ ਦਿੰਦੀ। ਇਹ ਪ੍ਰਗਟ ਚਿੱਤਰ ਹੈ, ਮਨ ਚਿੱਤਰ ਗੁਪਤ ਹੈ। ਇਹ ਚਿੱਤਰ ਪ੍ਰਗਟ, ਉਹ ਚਿੱਤਰ ਗੁਪਤ, ਇੰਝ ਲਓ। ਜਦ ਬੰਦਾ ਸਿੱਧਾ ਨਹੀਂ ਨਾ ਸਮਝਦਾ, ਤਾਂ ਫਿਰ ਕਹਾਣੀਆਂ ਘੜ ਘੜ ਕੇ ਚਿੱਤਰ ਗੁਪਤ ਦੀਆਂ ਗੱਲਾਂ ਕਰਨੀਆਂ ਪੈਂਦੀਆਂ। ਚਿੱਤਰ ਗੁਪਤ, ਚਿੱਤਰ ਪ੍ਰਗਟ, ਚਿੱਤਰ ਗੁਪਤ, ਇਹ ਪ੍ਰਗਟ ਚਿੱਤਰ ਹੈ। ਮੈਂ ਤੁਹਾਨੂੰ ਵੇਖ ਲਿਆ, ਤੁਸੀਂ ਮੈਨੂੰ ਵੇਖ ਲਿਆ, ਗੱਲ ਖਤਮ। ਪਰ ਇੱਕ ਚਿੱਤਰ ਗੁਪਤ ਹੈ, ਕੋਈ ਵੀ ਨਹੀਂ ਵੇਖ ਸਕਦਾ। ਮੈਨੂੰ ਕੁਛ ਨਹੀਂ ਪਤਾ ਤੁਹਾਡੇ ਮਨ ਵਿੱਚ ਕੀ ਹੈ, ਔਰ ਗੁਸਤਾ ਦੀ ਮਾਫ਼, ਤੁਹਾਨੂੰ ਕੁਛ ਨਹੀਂ ਪਤਾ ਮੇਰੇ ਮਨ ਵਿੱਚ ਕੀ ਹੈ, ਮੈਂ ਕੀ ਸੋਚ ਰਿਹਾ, ਮੇਰੇ ਵਿਚਾਰ ਕੀ ਨੇ। ਚਿੱਤਰ ਗੁਪਤ, ਇਹ ਜਿਹੜਾ ਚਿੱਤਰ ਗੁਪਤ ਹੈ, ਸੋਚਣੀ, ਵਿਚਾਰ, ਚਿਤਵਨੀ, ਜਾਂ ਤੇ ਮਨੁੱਖ ਖੁਦ ਦੇਖਣਾ ਚਾਹੇ ਤੇ ਦੇਖ ਸਕਦਾ ਹੈ ਅਭਿਆਸੀ, ਜਾਂ ਫਿਰ ਗੁਰੂ ਨੂੰ ਪਤਾ ਹੈ ਕਿ ਇਹ ਕੀ ਸੋਚਦਾ ਪਿਆ, ਇਹਦੇ ਵਿਚਾਰ ਕੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। ਕੰਬਣੀ ਛਿੜ ਜਾਂਦੀ ਹੈ ਮੈਨੂੰ, ਇਹ ਗੁਰੂ ਜਦ ਪਤਾ ਚੱਲਦਾ ਤੂੰ ਅੰਦਰ ਦੇ ਵਿਚਾਰ ਪੜ੍ਹ ਲੈਂਦਾ, ਤੂੰ ਅੰਤਰਜਾਮੀ ਹੈ, ਮੇਰੀ ਸੋਚਣੀ ਤੱਕ ਤੇਰੀ ਪਹੁੰਚ ਹੈ, ਮੇਰੇ ਵਿਚਾਰਾਂ ਤੱਕ ਤੇਰੀ ਪਹੁੰਚ ਹੈ, ਮੈਂ ਤੇ ਕੰਬ ਜਾਂਦਾ ਤੇ ਅੰਦਰ ਤੇ ਮਾੜੇ ਵਿਚਾਰ ਪਏ ਚੱਲਦੇ ਨੇ, ਅੰਦਰ ਤੇ ਮਾੜੀ ਸੋਚਣੀ ਪਈ ਚੱਲਦੀ ਹੈ। ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ, ਪਤਤ ਪਾਵਨ ਸੁਨ ਆਸਰੋ ਉਰਧਾਰ ਹੋ। ਫਿਰ ਮੈਂ ਸੋਚਦਾ ਤੂੰ ਪਤਤ ਪਾਵਨ ਹੈ, ਬਸ ਇਹ ਆਸਰਾ ਰੱਖ ਕੇ ਆ ਜਾਂਦਾ ਤੇਰੇ ਕੋਲ, ਉਂਝ ਕੰਬਣੀ ਛਿੜ ਜਾਂਦੀ ਵੀ ਤੂੰ ਤੇ ਅੰਦਰ ਦੀ ਜਾਣਦਾ, ਤੂੰ ਤੇ ਜਾਣਦਾ ਮੇਰੇ ਵਿਚਾਰ ਕੀ ਨੇ। ਆਪਣੇ ਵਿਚਾਰਾਂ ਨੂੰ ਜਾਂ ਤੇ ਮਨੁੱਖ ਖੁਦ ਪੜ੍ਹ ਸਕਦਾ ਹੈ, ਜਾਂ ਫਿਰ ਗੁਰੂ ਤੇ ਪਰਮਾਤਮਾ ਜਾਣਦਾ, ਬਾਕੀ ਕਿਸੇ ਨੂੰ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਔਰ ਮਨੋਚਿੰਤਕ ਕਹਿੰਦੇ ਨੇ ਇਹ ਚੰਗੀ ਗੱਲ ਹੈ, ਇਸ ਵਾਸਤੇ ਰਿਸ਼ਤੇਦਾਰੀ ਬਣੀ ਹੋਈ ਹੈ, ਮਿੱਤਰਤਾ ਬਣੀ ਹੋਈ ਹੈ, ਭਾਈਚਾਰਾ ਬਣਿਆ ਹੋਇਆ। ਜੇ ਪਤਾ ਚੱਲ ਜਾਏ ਪਿਓ ਇਹ ਸੋਚਦਾ ਪਿਆ, ਤੇ ਜੇ ਪਤਾ ਚੱਲ ਜਾਏ ਪਤੀ ਇਹ ਸੋਚ ਰਿਹਾ, ਪਤਨੀ ਇਹ ਸੋਚ ਰਹੀ, ਤੇ ਰਿਸ਼ਤੇ ਰਹਿਣਗੇ, ਤੇ ਸੰਬੰਧ ਰਹਿਣਗੇ, ਅੱਜ ਹੀ ਟੁੱਟ ਜਾਣਗੇ। ਐਸਾ ਕਿਹੜਾ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਹੀਂ ਚੱਲਦੇ? ਐਸਾ ਕੌਣ ਹੈ ਜੋ ਕਿਸ ਵਕਤ ਮਾੜੀਆਂ ਯਾਦਾਂ ਵਿੱਚ ਨਹੀਂ ਬੈਠਾ ਹੁੰਦਾ? ਐਸਾ ਕਿਹੜਾ ਹੈ جڑا کسی وقت غلط فیصلہ نہیں کرتا، غلط نہیں سوچتا، یہ اندر چلتے ہیں وچار، پر پرماتما نے پردہ پا رکھے، چتر گپت، ایسا چتر جو گپت ہے، انتم سمے جد منک دی مرتو ہوندی ہے، پرگٹ چتر دی مرتو ہوندی ہے، چتر گپت دی مرتو نہیں ہوندی۔ جیون بھر جو اسی من نال کرنے ہیں وہ من دا حصہ بن جاندے ہیں، تو اس پرگٹ چتر نو تے جلا دیتا جاندا ہے یا دفن کر دیتا جاندا ہے، اگو جو جاندا ہے چتر گپت، وہ جیسا چتر ہوے گا ویسا جنم ہو جائے گا، چتر بھیڑا ہے تو جنم بھیڑا ہو جائے گا، چتر چنگا ہے چنگا ہو جائے گا، این گل ہے۔ چتر گپت نو نہیں جلایا جا سکتا، چتر گپت نو نہیں دفنایا جا سکتا، وہ نال سنسکار نال چلتے ہیں، جیون بھر جو سوچے ہے، جو وچارے ہے، جو یاد کیتا ہے، سب کچھ نال ہے، سب نال چل رہے ہیں، جنم در جنم نال چل رہا ہے۔ یہ جو تیسرا کھنڈ ہے، اتھے ابھیاسی اپنے من نو گھڑدا ہے، بھاو ویکھدا ہے بھی غلط پھرنے نہ چلن، واہگرو واہگرو جپدا ہے، انہوں سندا ہے، اور اندر غلط پھرنے جد چل دین تے انہوں ویکھدا ہے، تے ویکھ دیں غلط پھرنے رک جاندے ہیں، بس تسی ویکھن دی کوشش کرو غلط پھرنے رک جاندے ہیں، یہ لوگ کہنے ہیں دھیان سادھنا، نہیں تے چلن گے۔ اس طرح دے منکھ نو کہندے نے کہ ہن انتر مکھی ہو گیا ہے، ایدی زندگی کچھ اندر دی ہو گئی ہے، ایدا سنگھرش اندر چل پیا ہے، ایدا جھگڑا ہن اندر ہے باہر نہیں۔ جڑے اندر دے جھگڑے ہیں تو بچے ہوئے نے، یقین جانو باہر بہت جھگڑتے ہیں، پیرا برا لڑتے ہیں، پتی پتنی لڑتے ہیں، پیو پتر جھگڑتے پے ہیں، انہاں دے جڑے جھگڑے ہیں یہ صرف اس واسطے نے، اجے اندر دا جھگڑا شروع نہیں ہویا، یہ بھی میں عرض کراں، اندر دا جھگڑا الگ ہے، اور جب اندر دا جھگڑا کوئی کرتا ہے تو اس دے وچ ایسا رج جاتا ہے، باہر دے جھگڑے بے مینی ہو جاتے ہیں، کچھ بھی نہیں، یہ سب بے مینی۔ میں پھر عرض کراں، جد بھی کدھرے جھگڑا دیکھو سمجھ لینا اس دا اجے اندر آتمے جھگڑا شروع نہیں ہویا، جس دن من نال جھگڑا شروع ہوئے گا باہر دے جھگڑے اپنے آپ شانت ہو جان گے۔ یہ جڑا کلگیدر پادشاہ نے کہا ہے، خالصہ سو جو کرے نت جنگ، خالصہ سو جو چڑے تو رنگ، نت جنگ روز جنگ کرے روز، تو ہن بنا کسی کارن تو روز لڑے، روز لڑے، بنا ناگا لڑے، غیرحاضری بالکل نہ کرے، تو کیا روز جنے کھنے دی پگ لائی ہے؟ نہیں، یہ گل نہیں ہے۔ خاما خا جھگڑا مل لئیے، یہ گل نہیں ہے۔ خالصہ وہ ہے جڑا روز اپنے من نال جھگڑتا ہے، من نال لڑتا ہے، من کی اندر غلط وچار، من کی اندر غلط سوچنی، من کی ہے اندر غلط یاداں، تے من کی ہے اہنکار، میرے وچار میں سوچے ہے، میری چتمنی میں ہے۔ اس تیسری اوستھا تیسرے کھنڈ وچ منک انہاں نوں گھڑدا ہے، اپنے وچاراں نوں، اپنی سوچنی نوں، اپنی چتونی نوں، تے اپنا اہم گھڑیا جاندا ہے، پتھر مورتی بن گیا ہے، تے جب پتھر مورتی بن جائے ایک ادارن تو پوج ہو جاندا ہے، لوکی متھا ٹیکن لگ پیندے نے، کل تک تے پتھر سی کچھ بھی نہیں سی، اج کسے سنت اوتار دی مورتی ہو گئے، کل تک تے اے من سی، اج اے رب دا روپ ہے، کیونکہ اج اندر ربی وچاراں پیاں چلدیاں ہیں، دنیا بدل جاندی ہے، سرم کھنڈ وچ منک بالکل بدل جاندا ہے، کیونکہ من بدل جاندا ہے، سوچنی بدل جاندی ہے، چتونی بدل جاندی ہے۔ میں پھر عرض کراں، جد اسی کہنا نا فلانا تے بالکل بدل گیا ہے، تو کی بدل ہے؟ ہاتھ پیر بدل گئے نے، منہ متھا بدل گیا، کچھ بھی نہیں بدلیا، وچار بدل گئے نے، سوچنی بدل گئی ہے، چتونی بدل گئی ہے، تصویر امیدوں کی آئی نہ ملالوں کا، انسان جسے کہتے ہیں محشر ہے خیالوں کا، بندہ کی ہے خیالوں کا اکٹھ، خیال بدل گئے بندہ بدل گیا، وچار بدل گئے بندہ بدل گیا، لوکی کہنے تے من مکھ ہوندا سی گرمکھ ہو گیا، جب من مکھ سی تو سر تے سنگ لگے ہوئے سن،
ਅੱਜ ਦੁੱਖ ਗਏ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ, ਨਹੀਂ ਵਿਚਾਰ ਬਦਲ ਗਏ ਨੇ, ਸੋਚਣੀ ਬਦਲ ਗਈ ਹੈ। ਕੱਲ ਤੱਕ ਆਪਣੇ ਵਿਚਾਰਾਂ ਦੇ ਮੁਤਾਬਕ ਜੀਵਦਾ ਸੀ, ਅੱਜ ਗੁਰੂ ਦੀ ਵਿਚਾਰ ਦੇ ਮੁਤਾਬਕ ਜੀਵਦਾ ਹੈ। ਕੱਲ ਤੱਕ ਆਪਣੀ ਸੋਚਣੀ ਨਾਲ ਜੀਵਦਾ ਸੀ, ਅੱਜ ਗੁਰੂ ਨਾਨਕ ਦੀ ਸੋਚਣੀ ਨਾਲ ਜੀ ਰਿਹਾ। ਕੱਲ ਤੱਕ ਦੁਨੀਆਂ ਦੀ ਯਾਦ ਵਿੱਚ ਬੈਠਾ ਰਹਿੰਦਾ ਸੀ, ਵਿਕਾਰਾਂ ਦੀ ਯਾਦ ਵਿੱਚ ਬੈਠਾ ਰਹਿੰਦਾ ਸੀ, ਅੱਜ ਨਿਰੰਕਾਰ ਦੀ ਯਾਦ ਵਿੱਚ ਬੈਠਾ ਹੈ। ਯਾਦ ਤੇ ਹੁਣ ਵੀ ਕਰ ਰਿਹਾ, ਪਹਿਲੇ ਵਿਕਾਰਾਂ ਨੂੰ ਕਰਦਾ ਸੀ, ਅੱਜ ਕਰਤਾਰ ਨੂੰ ਕਰਦਾ ਹੈ। ਸੋਚਦਾ ਤੇ ਪਹਿਲੇ ਵੀ ਸੀ, ਪਰ ਪਹਿਲੇ ਗਲਤ ਸੋਚਦਾ ਸੀ, ਅੱਜ ਗੁਰੂ ਦੀ ਸੋਚਣੀ ਹੈ, ਇਹਦੇ ਕੋਲ ਸਹੀ ਸੋਚਦਾ, ਸਭ ਕੁਝ ਬਦਲ ਗਿਆ। ਪਹਿਲੇ ਅਹਮ ਸੀ ਵਿਚਾਰ ਮੇਰੇ, ਸੋਚਣੀ ਮੇਰੀ, ਚਿਤਵਨੀ ਮੇਰੀ, ਔਰ ਇਹ ਮੇਰਾ ਮੇਰਾ ਇਤਨਾ ਅੱਗੇ ਵੱਧ ਜਾਂਦਾ ਸੀ। ਇਹ ਤਨ ਮੇਰਾ, ਧਨ ਮੇਰਾ, ਪਰਿਵਾਰ ਮੇਰਾ, ਇਹ ਪਦਾਰਥ ਮੇਰੇ, ਇਹ ਮੇਰੇ ਦੀ ਮੋੜ ਲੰਘਾ ਜਾਂਦਾ ਸੀ ਤੇ ਮੈਂ ਵੱਧ ਜਾਂਦਾ ਸੀ, ਹੰਕਾਰ ਵੱਧ ਜਾਂਦਾ ਸੀ। ਅੱਜ ਗੱਲ ਕੁਛ ਹੋਰ ਹੋ ਗਈ, ਮੈਂ ਤੂੰ ਵਿੱਚ ਬਦਲ ਗਿਆ। ਇਹ ਵਿਚਾਰ ਤੇਰੇ, ਇਹ ਸੋਚਣੀ ਤੇਰੀ, ਇਹ ਚਿੰਤਨ ਚੇ ਤੇਰਾ, ਇਹ ਤਨ ਤੇਰਾ, ਇਹ ਧਨ ਤੇਰਾ, ਇਹ ਪਰਿਵਾਰ ਤੇਰਾ, ਇਹ ਸੰਸਾਰ ਤੇਰਾ, ਇਹ ਪ੍ਰਭੂ ਮੇਰਾ ਕੁਛ ਵੀ ਨਹੀਂ, ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ। ਇੱਥੇ ਇਹ ਦੁਨੀਆ ਬਦਲ ਜਾਂਦੀ ਹੈ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋਂ, ਜਬ ਆਕਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਜਿਤਨੀ ਆਸਾਨੀ ਨਾਲ ਮੈਂ ਕਹਿ ਰਿਹਾ, ਇਤਨਾ ਆਸਾਨ ਨਹੀਂ ਹੈ। ਤੇ ਜਿਤਨੇ ਸਹਿਜ ਸੁਭਾਅ ਨਾਲ ਤੁਸੀਂ ਸੁਣ ਰਹੇ ਹੋ, ਯਕੀਨ ਜਾਣੋ ਇਤਨੀ ਸਰਲ ਗੱਲ ਨਹੀਂ ਹੈ। ਪ੍ਰਥਮ ਤੇ ਮੈਂ ਫਿਰ ਦੁਹਰਾ ਦਿਆਂ, ਇਹ ਕਰੋੜਾਂ ਬੰਦੇ ਜੋ ਚੱਲ ਪੈਂਦੇ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਤਰਫ, ਕਰੋੜਾਂ, ਇਹਨਾਂ ਵਿੱਚ ਕੁਛ ਹਜ਼ਾਰ ਹੀ ਬੰਦੇ ਰਹਿ ਜਾਂਦੇ ਨੇ ਜੋ ਧਰਮ ਖੰਡ ਤੋਂ ਅੱਗੇ ਜਾਣ, ਗਿਆਨ ਖੰਡ ਵਿੱਚ ਪਹੁੰਚਣ। ਬਾਕੀ ਜਾ ਰਹੇ ਨੇ ਮਸਜਿਦ ਕੱਖ ਨਹੀਂ ਸਮਝ, ਚਰਚ ਦੇ ਜਾ ਰਹੇ ਨੇ ਕੁਛ ਨਹੀਂ ਪਤਾ, ਮੰਦਰ ਦੇ ਜਾ ਰਹੇ ਨੇ ਕੋਈ ਸੋਚ ਤੇ ਸਮਝ ਨਹੀਂ, ਜਾ ਰਹੇ ਨੇ ਗੁਰਦੁਆਰੇ ਕੁਛ ਵੀ ਪਤਾ ਨਹੀਂ। ਔਰ ਜੈਸੇ ਸਮਝ ਪੈਂਦੀ ਹੈ ਤੇ ਸਮਝ ਦੇ ਨਾਲ ਹੁਣ ਸਿਰਫ ਗੁਰੂ ਦੀ ਗੱਲ ਸੁਣਨੀ ਨਹੀਂ, ਮੰਨਣੀ ਵੀ ਹੈ। ਮੰਨਣਾ ਸਮਝ ਲਓ ਸਮਝ ਆਰੰਭ ਹੋ ਗਈ, ਸਮਝਣਾ ਆਰੰਭ ਹੋ ਗਿਆ, ਸਮਝ ਦੀ ਪਹਿਚਾਣ ਇਹਨੇ ਮੰਨਣਾ ਸ਼ੁਰੂ ਕਰ ਦਿੱਤਾ ਹੈ। ਸਾਹਿਬ ਕਹਿੰਦੇ ਨੇ ਜਿੰਨੀ ਸੁਣ ਕੇ ਮੰਨਿਆ ਹਾਂ ਤਿੰਨ ਬਲਹਾਰੇ ਜਾਂ, ਸਦਕੇ ਜਾਂਦੇ ਆ ਜਿਹਨਾਂ ਨੇ ਸੁਣ ਕੇ ਮੰਨ ਲਿਆ, ਨਹੀਂ ਤੇ ਸੁਣਦੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ। ਇੱਕ ਛੋਟੀ ਜਿਹੀ ਬੇਨਤੀ ਮੈਂ ਕਰਦੇ ਹਾਂ, ਕਲਗੀਧਰ ਪਾਤਸ਼ਾਹ ਹਰ ਥਾਂ ਤੇ ਬੇਨਤੀ ਦੇ ਰੂਪ ਦੇ ਸ਼ਬਦ ਉਚਾਰਨ ਕਰਦੇ ਨੇ, ਜੈਸੇ ਕਵੀ ਉਹ ਬਾਜ ਬੇਨਤੀ, ਹੋਰ ਵੀ ਕਈ ਥਾਵਾਂ ਤੇ ਬੇਨਤੀ। ਵਿਚਿੱਤਰ ਨਾਟਕ ਦੇ ਤੇ ਐਸਾ ਲਿਖਦੇ ਨੇ, ਅਕਾਲ ਪੁਰਖ ਵਾਚ ਅਸ ਕੀਟ ਪ੍ਰਤ, ਅਕਾਲ ਪੁਰਖ ਦੇ ਬਚਨ ਮੈਂ ਕੀੜੇ ਨੂੰ, ਇਤਨੀ ਨਿਰਮਾਣਤਾ। ਪਰ ਇੱਕ ਥਾਂ ਤੇ ਕਹਿੰਦੇ ਨੇ, ਐ ਗੁਰੂ ਕੇ ਸਿੱਖ ਇਹ ਮੇਰਾ ਹੁਕਮ ਹੈ, ਮੇਰੀ ਆਗਿਆ ਹੈ, ਮੇਰੀ ਬੇਨਤੀ ਨਹੀਂ, ਮੇਰੀ ਜੋਦੜੀ ਨਹੀਂ ਹੈ, ਮੈਂ ਕੋਈ ਅਰਦਾਸ ਨਹੀਂ ਕਰ ਰਿਹਾ ਤੇਰੇ ਅੱਗੇ, ਮੇਰਾ ਹੁਕਮ ਹੈ, ਮੇਰੀ ਆਗਿਆ। ਕੀ ਆਗਿਆ ਪਾਤਸ਼ਾਹ, ਕੀ ਹੁਕਮ ਹੈ? ਤਾਂ ਮੈਂ ਉਹਨਾਂ ਦਾ ਹੁਕਮ ਜੋ ਦਸਮ ਗ੍ਰੰਥ ਦੇ ਦਰਜ ਹੈ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ, ਅਹੈ ਮੋਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਨਹੀਂ ਹੈ, ਮੇਰੀ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਕੇਸਾਂ ਤੋਂ ਮੇਰੇ ਮੱਥੇ ਨਾ ਲੱਗੇ, ਮੇਰੇ ਕੋਲ ਨਾ, ਸਿੱਧੀ ਗੱਲ ਨਾ, ਤੈਨੂੰ ਆਉਣ ਦੀ ਲੋੜ ਹੀ ਨਹੀਂ, ਤੂੰ ਇੰਨੀ ਗੱਲ ਹੀ ਮੇਰੀ ਮੰਨਣ ਨੂੰ ਤਿਆਰ ਨਹੀਂ, ਬਾਕੀ ਵੱਡੀਆਂ ਗੱਲਾਂ ਤੂੰ ਖਾਕ ਮੰਨੇਗਾ, ਕਿਸ ਤਰ੍ਹਾਂ ਮੰਨੇਗਾ? ਮੈਂ ਇਹ ਦੋ ਬਚਨ ਫਿਰ ਰੱਖਦੇ ਹਾਂ, ਅਹੈ ਮੋਰ ਆ ਗਿਆ ਸੁਣੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦੀਦਾਰੇ। ਮਨ ਦੀ ਸਾਧਨਾ ਤੇ ਬਹੁਤ ਔਖੀ ਗੱਲ, ਤੇ ਧਰਮ ਖੰਡੀ ਨੇ, ਜੇ ਤਨ ਨੂੰ ਵੀ ਨਹੀਂ ਸਾਧਿਆ ਇਸਨੇ, ਮਨ ਦੀ ਸਾਧਨਾ ਤੇ ਬਹੁਤ ਅੱਗੇ। ਜਿਨ੍ਹਾਂ ਦਾ ਅਜੇ ਤਨ ਵੀ ਸਾਧਿਆ ਹੋਇਆ ਨਹੀਂ, ਇਹ ਧਰਮ ਖੰਡੀ ਨਹੀਂ। ਜਿਨ੍ਹਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਔਰ ਸਮਝ ਆ ਗਈ, ਗਿਆਨ ਖੰਡੀ ਹੋ ਗਏ। ਪਰ ਮੰਨਿਆ ਸੁਣਿਆ, ਅੱਗੇ ਕਰੜਾ ਰਸਤਾ ਚੜਾਈ ਹੁਣ ਘੜਨਾ, ਅੰਦਰ ਕੋਈ ਮਾੜਾ ਪੁਰਨਾ ਨਾ ਪੈਦਾ ਹੋਵੇ, کوئی ماڑی سوچنی نہ پیدا ہوئے. میں پھر عرض کرا کس طرح اندازہ لگاوا گے کہ یہ من گھڑیا ہوا نہیں. اگر اندر ماڑے وچار چل رہے ہیں, ماڑے تو وچار کی کسی دا برا پہ سوچ دیں یا کسی دوسرے دا دھن چیتے آ رہے, کسی دا روپ چیتے آ رہے, اندر واشنا ہے, بدلے دی بھاونا ہے, یہ گھڑے ہویا چت نہیں ہے, یہ گھڑے ہویا من نہیں ہے, یہ گھڑی ہوئی بدھ نہیں ہے, یہ تو غلط سوچ رہی ہے, یہ تو اندر غلط پرنے پہ چل دیں, یہ تو غلط یاداں وچ بیٹھا ہے. گھڑے ہویا من اندر بڑے نرمل شدھ وچار چل دیں, پروپکاری سوچنی بڑی صحیح چل دی ہے, اور چتونی یاد یاد وچ گرو ہوندا ہے, پرماتما ہوندا ہے, چنگیاں گلاں مہاپرش ستسنگ چیتے وچ یہی کچھ ہوندا ہے, یا کسی دا بھلا. اگر ایسا ہے تو سمجھ لو من گھڑیا ہے. اہم او جڑا ہنکار ہے وہ جد گھڑیا جاندا ہے تو پتا ہے اس دی روپ ریکھا کی بن جاندی ہے. جڑا گھڑیا ہویا ہنکار نہیں, وہ تن دے آسرے تے دھن دے آسرے تے انہ آسرے تے ٹکتا ہے. میرا تن, میرا دھن, میری سوچنی, میرا گیان, میرا پروار, میری ذات, میرا علاقہ, میرا ملک, اس تے کھڑا ہوتا ہے. اور جتنا میرا میرا ودا ہے میں ود جاتا ہے. من گھڑیا گیا ہے, اہنکار گھڑیا گیا ہے. ہوں اہنکار ٹکتا ہے نرنکار دے آسرے تے. وہ یہ نہیں آخدا میرا تن, میرا دھن, میری مان مریادا, میری ذات, میری کل. وہ کہندا نہیں میرا رب, میرا گرو, میرا پرماتما. اگر وہ میرا شبد جوڑتا ہے تو صرف پرماتما نال. تان مان دی مان ساچا نانک کی پربٹے, تو میرا تان ہے تو میرا مان. گل ختم. میرے ہور کسی تے تان نہیں, کسی تے مان نہیں, تیرے تے مان ہے. مان کرو تد اوپرے میرے پریتم پیارے. بڑی سونی بن. کوئی مان کردا ہے دھن دا, کوئی مان کردا ہے جوبن دا, کوئی مان کردا ہے پربتا دا, کوئی مان کردا ہے طاقت دا, کوئی مان دان دا بھی کرن لگ پیندا ہے, پن دا بھی کرن لگ پیندا ہے. جتھے جتھے مان آ جائے دنیا بھی باہر مکھی وہ ملین ہے, ہردے نو میلا کرے گا. مان کرو تد اوپرے میرے پریتم پیارے, ہے پربھو مینو تے صرف تیرے تے مان ہے, تو میرا ہے بس اور کوئی نہیں. یہ نرمل مان ہے, یہ پوتر مان. اگر ایسا ہے تو یہ بندہ سرم کھنڈا کی گل اج مکان لگا, کیونکہ کل تو پرام ہور بنے ہوئے ہیں, ورنہ یہ مہینیاں کی کتھا سی, لمبا سلسلہ سی. سرم کھنڈ وچار گھڑے گئے نے, غلط نہیں چل رہے. سرم کھنڈ سوچنی گھڑی گئی ہے, ہوں غلط نہیں سوچیا جا رہا. شرم کھنڈ ہوں یاداں بھی کڑی گئی, چنگیا گلیں یاد آدی, ماڑیاں نہیں. مینو ہزاراں ابھیاسی ملے نے, کہنے گہنی جی اگے پیچھے تے چنگے بلے ہونے آ, پر گٹکا جد ہاتھ چ پکڑ لینے باڑی پڑھنے پتہ نہیں کتوں ماڑیاں گلیں اندر آ جاندیاں, یاد آدی. انہوں نے میں کہنا اجے چت گھڑیا نہیں گیا, تسی گھڑ رہے ہو, چھوڑو نہ کر, اجے انگھڑا ہے. پر نراش بھی ہو جاندے نے کئی, ان ہوندے نے بھائی اگے پیچھے چنگے بیٹھے ہیں, واہگرو واہگرو جو کرن لگتے ہیں, اے سارا انرتھ کتوں پیدا ہو جاندا ہے. انرتھ پہلے بھی سی, پر ہوں ذرا تو انتر مکھی ہویا, ہوں تینوں دکھائی دیندا, پہلے تو باہر مکھی سی, دیکھتا ہی نہیں سی. گل اتنی ہے. اس واسطے جد کوئی نام ابھیاس کر کے انتر مکھی ہونا شروع ہوندے نے, انہاں نوں حیرانگی ہوندی ہے بھائی اندر تے بڑے غلط وچار نے, بڑی غلط سوچنی ہے. دنیا ستسنگی سانو کہندی ہے تے گل کچھ ہور ہے, دنیا گرو کا سکھ کہندی ہے تے اندر تے راکشس بیٹھا ہے, دنیا سانو رب دا روپ کہندی اندر تے بڑا پربل ہنکار بیٹھا ہے. اوکھیائی ہو جاندی ہے, کٹھنائی. جیسے کوئی کسان کنک بیجدا ہے, تھوڑے دنوں تو بعد دیکھتا ہے کہ کنک تے پنگری ہے پر نال کاس بھی پیدا ہو گیا. وہ حیران ہوتا ہے, میں کاس تے نہیں بیجیا سی, کنک بیجی سی, میں تے کنک بوئی سی, یہ گھاس کتوں پیدا ہو گیا. نہیں, کنک تو اج بوئی ہے, گھاس تو پہلے دا بویا ہے. ਉਹ ਤੇ ਪਹਿਲੇ ਦੇ ਬੀਜ ਪਏ ਨੇ, ਉਹ ਤੇ ਬਹੁਤ ਪੁਰਾਣੇ ਬੀਜ ਪਏ ਨੇ, ਉਹ ਜੰਮ ਪਏ ਨੇ। ਨਾਮ ਤੂੰ ਅੱਜ ਜਪਣ ਲੱਗੇ ਸ਼ੈਤਾਨੀਅਤ ਦੇ ਬੀਜ ਤੇ ਕਈ ਜਨਮਾਂ ਦੇ ਪਏ ਨੇ, ਕੋਈ ਅੱਜ ਦੇ ਪਏ ਨੇ। ਵਿਕਾਰਾਂ ਦੇ ਬੀਜ ਤੇ ਕਈ ਜਨਮਾਂ ਦੇ ਪਏ ਨੇ, ਕੋਈ ਅੱਜ ਦੇ ਪਏ ਨੇ, ਉਹ ਪੈਦਾ ਹੋਣ ਲੱਗ ਪਏ ਨੇ। ਜਦੋਂ ਮਨੁੱਖ ਅੰਤਰਮੁਖੀ ਹੁੰਦਾ ਹੈ ਤਾਂ ਜਨਮ ਦਰ ਜਨਮ ਜੋ ਬੀਜ ਹੈ ਸਾਹਮਣੇ ਖੜਾ ਹੋ ਜਾਂਦਾ ਹੈ। ਕਹਿੰਦੇ ਨੇ ਇੱਕ ਅਭਿਆਸ ਕਰਦਿਆਂ ਜਨਮ ਦਰ ਜਨਮ ਜੋ ਗਲਤ ਬੀਜ ਹੈ ਸਾਹਮਣੇ ਖੜਾ ਹੋ ਜਾਂਦਾ ਹੈ। ਇੱਕ ਮੌਤ ਦੇ ਵਕਤ ਮਰਦਿਆਂ ਹੋਇਆ ਜਨਮ ਦਰ ਜਨਮ ਜੋ ਕੀਤਾ ਹੈ ਸਾਹਮਣੇ ਸਾਰਾ ਖੜਾ ਹੋ ਜਾਂਦਾ ਹੈ। ਖੇਤ ਸਰੀਰ ਜੋ ਬੀਜ ਆ ਸੋ ਅੰਤ ਖਲੋਤਾ ਆਏ। ਜੀਵਨ ਭਰ ਜਨਮ ਦਰ ਜਨਮ ਜੋ ਕੀਤਾ ਹੈ ਅੰਤਮ ਸਮੇਂ ਸਾਹਮਣੇ ਖੜਾ ਹੋ ਜਾਂਦਾ ਹੈ। ਤੂੰ ਇਹ ਕੀਤਾ ਹੈ, ਇਹ ਕੀਤਾ ਹੈ, ਤੇਰੇ ਅੰਦਰ ਇਹ ਪਿਆ, ਇਹ ਪਿਆ, ਇਹ ਪਿਆ। ਇੱਕ ਜਦ ਬੰਦਾ ਨਾਮ ਜਪਣ ਲੱਗਦਾ ਹੈ ਉਦੋਂ, ਔਰ ਮੈਂ ਇਸ ਕਰਾਂ ਨਾਮ ਜਪਣਾ ਵੀ ਯਕੀਨ ਜਾਣੋ ਜਿਸ ਤਰ੍ਹਾਂ ਦੀ ਜ਼ਿੰਦਗੀ, ਇਸ ਨੂੰ ਮਾਰਨਾ ਹੈ, ਖਤਮ ਕਰਨਾ ਹੈ ਤੇ ਫਿਰ ਨਵੀਂ ਜ਼ਿੰਦਗੀ ਨੂੰ ਜਨਮ ਦੇਣਾ ਹੈ। ਇੱਕ ਜਨਮ ਮਾਂ ਬਾਪ ਦੇ ਘਰ ਸਾਡਾ ਹੋਇਆ ਤੇ ਸਾਨੂੰ ਕਹਿੰਦੇ ਨੇ ਸੁੱਤ। ਇੱਕ ਜਨਮ ਜਦ ਗੁਰੂ ਦੇ ਘਰ ਦੇ ਚ ਹੋਏਗਾ ਤੇ ਸਾਨੂੰ ਆਖਣਗੇ ਗੁਰੂ ਕਾ ਸਿੱਖ। ਤੇ ਸਿੱਖ ਕਿਸ ਨੂੰ ਕਹਿੰਦੇ ਨੇ, ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਬਿਲਕੁਲ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ, ਇਹਦਾ ਜਨਮ ਹੋ ਗਿਆ। ਔਰ ਬੜੀ ਸੋਹਣੀ ਪੰਕਤੀ, ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਗੁਰੂ ਦੇ ਘਰ ਜਨਮ ਹੋ ਗਿਆ, ਜਨਮ ਮਰਨ ਮਿਟ ਗਏ। ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਪੁੱਤ ਨੂੰ ਪੈਦਾ ਕਰਦੇ ਨੇ, ਗੁਰੂ ਸਿੱਖ ਨੂੰ ਪੈਦਾ ਕਰਦਾ। ਮਾਂ ਬਾਪ ਦੇ ਘਰ ਜਨਮ ਲੈ ਕੇ ਜਨਮ ਮਰਨ ਨਹੀਂ ਮਿਟਦਾ, ਗੁਰੂ ਦੇ ਘਰ ਜਨਮ ਲੈ ਕੇ ਜਨਮ ਮਰਨ ਮਿਟ ਜਾਂਦਾ। ਗੁਰੂ ਨੂੰ ਅਸੀਂ ਪਿਤਾ ਕਹਿੰਦੇ ਹਾਂ, ਬਿੰਦੀ ਪਿਤਾ ਨਹੀਂ, ਨਾਦੀ ਪਿਤਾ, ਦੋ ਤਰ੍ਹਾਂ ਦੇ ਪਿਤਾ ਹੁੰਦੇ ਨੇ, ਬਿੰਦੀ ਨਾਦੀ। ਕਿਸੇ ਦੇ ਬਿੰਦ ਤੋਂ ਪੈਦਾ ਹੋਇਆ, ਹੁਣ ਤੋਂ ਪੈਦਾ ਹੋਇਆ, ਪਰ ਕਿਸੇ ਦੇ ਵਿਚਾਰਾਂ ਤੋਂ ਪੈਦਾ ਹੋਇਆ, ਸ਼ਬਦ ਤੋਂ ਪੈਦਾ ਹੋਇਆ, ਉਹ ਸਾਡਾ ਸ਼ਬਦ ਹੀ ਪਿਤਾ ਹੈ। ਨਾਦ ਕਹਿੰਦੇ ਨੇ ਸ਼ਬਦ ਨੂੰ, ਆਵਾਜ਼, ਬੋਲ, ਵਿਚਾਰ। ਕਿਸੇ ਦੇ ਖੂਨ ਤੋਂ ਸਾਡਾ ਜਨਮ ਹੋਇਆ, ਉਹ ਸਾਡਾ ਸਰੀਰਕ ਪਿਤਾ ਹੈ। ਕਿਸੇ ਦੇ ਵਿਚਾਰਾਂ ਤੋਂ ਸਾਡਾ ਜਨਮ ਹੋਇਆ, ਉਹ ਸਾਡਾ ਅਧਿਆਤਮਕ ਪਿਤਾ ਹੈ, ਰੂਹਾਨੀ ਪਿਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਰੂਹਾਨੀ ਪਿਤਾ ਨੇ। ਅਸੀਂ ਇਹਨਾਂ ਦੇ ਵਿਚਾਰ ਤੋਂ ਪੈਦਾ ਹੁੰਦੇ ਹਾਂ, ਜਿਸ ਦਾ ਜਨਮ ਹੋ ਚੁੱਕਿਆ ਹੈ। ਮੈਂ ਫਿਰ ਅਰਜ਼ ਕਰਾਂ, ਜਿਸ ਦੇ ਕੋਲ ਗੁਰੂ ਦੀ ਵਿਚਾਰ ਨਹੀਂ ਤੇ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਨਹੀਂ ਰਿਹਾ, ਅਜੇ ਇਸ ਦਾ ਗੁਰੂ ਦੇ ਘਰ ਵਿੱਚ ਜਨਮ ਨਹੀਂ ਹੋਇਆ। ਇਸ ਸੰਬੰਧ ਵਿੱਚ ਮੈਂ ਕੁਛ ਕਹਿੰਦੇ ਹਾਂ, ਜਾਂ ਥੋੜ੍ਹਾ ਜਿਹਾ ਸਪਸ਼ਟ ਕਰਦੇ ਹਾਂ। ਜੈਸੇ ਕਿ ਭਾਈ ਗੁਰਦਾਸ ਨੇ ਇੱਕ ਵਿਚਾਰ ਲਿਖੀ ਹੈ, 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਕ ਲਈ ਉਦਾਸੀ। ਹੁਣ ਭਾਈ ਗੁਰਦਾਸ ਜੈਸਾ ਦਾਰਸ਼ਨਿਕ, ਗੁਰੂ ਘਰ ਦਾ ਵੇਦ ਵਿਆਸ ਅਗਰ ਐਸਾ ਲਿਖੇ ਤਾਂ ਥੋੜ੍ਹਾ ਜਿਹਾ ਤੇ ਅਕਲ ਨੂੰ ਇੱਕ ਪਾਸੇ ਕਰਨਾ ਪਏਗਾ, ਸੋਚਣਾ ਪਏਗਾ, ਇਸ ਪਾਸੇ ਲਾਉਣਾ ਪਏਗਾ, ਮਿਹਨਤ ਤੇ ਕਰਨੀ ਪਏਗੀ। ਭਾਈ ਗੁਰਦਾਸ ਕਹਿੰਦੇ ਨੇ, ਰਿਸ਼ੀ ਸੁਖਦੇਵ ਮਾਤਾ ਦੇ ਗਰਭ ਵਿੱਚ 12 ਸਾਲ ਤੱਕ ਰਿਹਾ। 12 ਬਰਸ ਗਰਭਾਸ ਵਿੱਚ, ਤੁਸੀਂ ਆਖੋਗੇ ਭਾਈ ਗੁਰਦਾਸ ਜੈਸਾ ਸਿਆਣਾ ਬੰਦਾ ਐਸਾ ਆਖਦਾ, ਗਰਭਕਾਲ ਦਾ ਸਮਾਂ ਨਿਰਧਾਰਿਤ ਹੈ, ਰੱਬ ਦੀ ਤਰਫੋਂ ਫਿਕਸ ਹੈ, 10 ਮਹੀਨੇ 9 ਮਹੀਨੇ ਮਨੁੱਖੀ ਮਾਂ ਦਾ ਗਰਭ ਹੈ, ਇਸ ਤੋਂ ਜ਼ਿਆਦਾ ਨਹੀਂ। 22 ਦਿਨਾਂ ਵਿੱਚ ਮੁਰਗੀ ਦੇ ਅੰਡਿਆਂ ਵਿੱਚ, ਹੋਰ ਪੰਛੀਆਂ ਦੇ ਅੰਡਿਆਂ ਵਿੱਚ ਬੱਚੇ ਨਿਕਲਦੇ ਨੇ, ਇੰਜ ਕਹਿ ਲਓ 22 ਦਿਨ ਦਾ ਗਰਭ ਹੈ। ਕੁਝ ਚੌਪਾਏ ਜਾਨਵਰਾਂ ਦੇ ਬੱਚੇ 3 ਮਹੀਨੇ ਤੇ 6 ਮਹੀਨੇ 'ਚ ਜਨਮ ਲੈਂਦੇ ਨੇ, ਗਊ ਦਾ ਬਛੜਾ 10 ਮਹੀਨੇ 'ਚ ਜਨਮ ਲੈਂਦਾ, ਉਸਦਾ ਗਰਭ ਵੀ ਹੈ 10 ਮਹੀਨੇ ਦਾ। ਗਊ ਦਾ ਬਹੁਤ ਕੁਛ ਮਨ ਮਨੁੱਖੀ ਮਾਂ ਨਾਲ ਮਿਲਦਾ, ਤਨ ਨਹੀਂ ਮਨ। ਇਸ ਵਾਸਤੇ ਜੇ ਪੁਰਾਣੇ ਵੈਦਿਕ ਰਿਸ਼ੀਆਂ ਨੇ ਉਸਨੂੰ ਮਾਂ ਕਹਿ ਦਿੱਤਾ ਸੀ, ਕੁਛ ਗਹਿਰਾਈ ਹੈ, ਕਿਸੇ ਕਿਤਾਬ ਜੀ ਦੇ ਸਾਹਮਣੇ ਰੱਖਾਂਗਾ, ਕੁਛ ਗਹਿਰਾਈ ਹੈ। ਉਹਨਾਂ ਨੇ ਗਊ ਦੇ ਅੰਦਰ ਕੁਛ ਦੇਖਿਆ, ਬਹੁਤ ਕੁਛ ਦੇਖਿਆ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਬੱਜਰ ਪਾਪਾਂ ਦੇ ਚੋਂ ਇੱਕ ਪਾਪ ਮੰਨਦੇ ਨੇ ਗਊ ਨੂੰ ਮਾਰਨਾ। ਬ੍ਰਾਹਮਣ ਕੈਲੀ ਗਾਤ, ਕੈਲੀ ਕਹਿੰਦੇ ਨੇ ਗਊ ਨੂੰ, ਕੈਲੀ ਗਾਤ ਕੰਜਕਾ ਅਣਚਾਰੀ ਕਾ ਦਾਨ, ਕੈਲੀ ਗਊ ਨੂੰ ਕਹਿੰਦੇ ਨੇ, ਇਹ ਬੱਜਰ ਪਾਪ ਹੈ, ਇਹ ਤੇ ਮਨੁੱਖ ਨੂੰ ਮਾਰਨਾ ਹੈ। ਕੁਛ ਪਸ਼ੂ ਐਸੇ ਨੇ ਜੋ ਮਨੁੱਖ ਤੇ ਪਸ਼ੂ ਦੀ ਕੜੀ ਨੇ ਜੁੜੇ ਹੋਏ ਨੇ। ਅਗਰ ਇਹ ਮਰੇ ਤੇ ਇਹਨਾਂ ਦਾ ਅਗਲਾ ਜਨਮ ਮਨੁੱਖ ਦਾ ਹੋਵੇਗਾ। ਹਾਥੀ, ਘੋੜੇ, ਕੁੱਤੇ, ਗਊ, ਮੋਰ, ਹੰਸ ਇਤਿਆਦਕ। ਮੈਂ ਇਹ ਤੇ ਨਹੀਂ ਕਹਿੰਦਾ ਕਿ ਸਾਰੇ ਸੋਚਦੇ ਨੇ, ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ, ਮਨ ਦੇ ਤਲ ਤੇ ਨਹੀਂ ਜੀਂਦੇ। ਪਰ ਇਹਨਾਂ ਜਾਨਵਰਾਂ ਦੇ ਚੋਂ ਕੁਛ ਐਸੇ ਨੇ ਜੋ ਸੋਚਦੇ ਨੇ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਹਾਥੀ, ਘੋੜਾ, ਕੁੱਤਾ, ਗਊ, ਮੋਰ, ਹੰਸ ਤੇ ਇਸ ਤਰ੍ਹਾਂ ਦੇ ਕੁਛ ਹੋਰ ਪਰਿੰਦੇ ਤੇ ਪਸ਼ੂ। ਇਹਨਾਂ ਸਾਰਿਆਂ ਦੇ ਚੋਂ ਗਊ ਸਿਰਮੌਰ ਹੈ, ਜ਼ਿਆਦਾ ਮਹਿਸੂਸ ਕਰਦੀ। ਇਸ ਦਾ ਵੀ ਗਰਭਕਾਲ 10 ਮਹੀਨੇ ਦਾ ਹੈ। ਤਾਂ ਮੁਖਤਸਰ ਹੁਣ ਮੈਂ ਅਰਜ਼ ਕਰਾਂ, 10 ਦੀ ਥਾਂ ਤੇ ਚਲੋ ਕਹਿ ਦਈਏ ਸੁਖਦੇਵ ਰਿਸ਼ੀ 12 ਮਹੀਨਿਆਂ ਤੱਕ ਮਾਤਾ ਦੇ ਗਰਭ ਵਿੱਚ ਰਿਹਾ, ਪਰ ਭਾਈ ਗੁਰਦਾਸ ਕਹਿੰਦੇ ਨੇ 12 ਬਰਸ, 12 ਮਹੀਨੇ ਨਹੀਂ, 12 ਮਾਸ ਨਹੀਂ, 12 ਸਾਲ। ਤੇ ਚਲੋ 12 ਮਹੀਨੇ ਭਾਈ ਸਾਹਿਬ ਲਿਖ ਦਿੰਦੇ ਤੋ ਠੀਕ ਹੈ, ਮੰਨ ਲੈਂਦੇ। ਕਈ ਦਫਾ ਨੇਚਰ ਦੇ ਚ ਇਸ ਤਰ੍ਹਾਂ ਹੋ ਜਾਂਦਾ, ਕੁਦਰਤ ਦੇ ਚ ਹੋ ਜਾਂਦਾ। ਪਰ 12 ਸਾਲ ਮਾਤਾ ਦੇ ਗਰਭ ਵਿੱਚ ਰਿਹਾ। ਫਿਰ ਅੱਗੇ ਇੱਕ ਹੋਰ ਗੱਲ, ਉਹ ਹੋਰ ਅਨਹੋਣੀ ਹੈ। ਜੰਮਦੇ ਹੀ ਸੁੱਖ ਲਈ ਉਦਾਸੀ, ਜੰਮਦਿਆਂ ਹੀ ਉਦਾਸ ਹੋ ਗਿਆ, ਪ੍ਰਭੂ ਦਾ ਚਿੰਤਨ ਕਰਨ ਲੱਗ ਪਿਆ, ਸੰਸਾਰ ਨਾਲ ਰਿਸ਼ਤਾ ਤੋੜ ਦਿੱਤਾ। ਜੰਮਦਿਆਂ ਹੀ ਇਹ ਦੂਜੀ ਅਨਹੋਣੀ ਖੇਡ, ਇਹ ਬਿਲਕੁਲ ਦੂਜੀ ਅਨਹੋਣੀ ਗੱਲ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਜੰਮਦੇ ਹੀ ਸੁੱਖ ਲਈ ਉਦਾਸੀ, ਅਗਰ ਵਾਹਿਗੁਰੂ ਦਾਸ ਜੀ ਨੇ ਨਾ ਲਿਖਿਆ ਹੁੰਦਾ ਤਾਂ ਸ਼ਾਇਦ ਇਹ ਦਾਸ ਦੀ ਸੋਚ ਦਾ ਹਿੱਸਾ ਵੀ ਨਾ ਬਣਦਾ। ਫਿਰ ਮੈਂ ਇਸ ਨੂੰ ਆਪਣੇ ਢੰਗ ਨਾਲ ਵਿਚਾਰਿਆ ਹੈ, ਕਿਉਂਕਿ ਵਾਹਿਗੁਰੂ ਦਾਸ ਨੇ ਲਿਖਿਆ ਤੇ ਪੁਰਾਣਾ ਵਿੱਚ ਤੇ ਹੈ, ਪੁਰਾਣਕ ਪ੍ਰਸੰਗ ਤੇ ਹੈ, ਪਰ ਵਾਹਿਗੁਰੂ ਦਾਸ ਨੇ ਅਪਣਾਇਆ ਇਸ। ਵਾਹਿਗੁਰੂ ਦਾਸ ਨੇ ਪ੍ਰਮਾਣ ਵਜੋਂ ਸਾਡੇ ਸਾਹਮਣੇ ਰੱਖਿਆ, 12 ਬਰਸ ਗਰਭਾਸ ਵਿੱਚ ਜੰਮਦੇ ਹੀ ਸੁੱਖ ਲਈ ਉਦਾਸੀ। ਦਰਅਸਲ ਇੱਕ ਸ਼ਬਦ ਹੈ ਸੰਸਕ੍ਰਿਤ ਦੇ ਵਿੱਚ, ਦ੍ਵਿਜ, ਦੂਜਾ ਜਨਮ, ਦੂਜਾ ਜਨਮ। ਇੱਕ ਜਨਮ ਮਾਂ ਦਿੰਦੀ ਹੈ, ਇੱਕ ਜਨਮ ਸਤਸੰਗ ਦਿੰਦਾ ਹੈ, ਸਤਸੰਗ ਦੀ ਮਾਂ ਹੈ ਨਵੀਂ ਜ਼ਿੰਦਗੀ, ਨਵਾਂ ਜਨਮ। ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਸਤਸੰਗ ਤੇ ਗੁਰੂ ਸਿੱਖ ਨੂੰ ਪੈਦਾ ਕਰਦਾ, ਸੰਤ ਨੂੰ ਪੈਦਾ ਕਰਦਾ ਹੈ। ਮਾਂ ਬਾਪ ਸੰਤ ਨਹੀਂ ਪੈਦਾ ਕਰਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਤਸੰਗ ਗੁਰੂ ਸੰਤ ਨੂੰ ਪੈਦਾ ਕਰਦੇ, ਮਾਂ ਬਾਪ ਸਿੱਖ ਨੂੰ ਨਹੀਂ ਪੈਦਾ ਕਰਦੇ, ਜਨਮ ਤੋਂ ਕੋਈ ਸਿੱਖ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜੀਵਨ ਤੋਂ ਸਿੱਖ ਹੋਵੇਗਾ, ਗੁਰੂ ਦੇ ਘਰ ਜੰਮਿਆ ਹੀ ਨਹੀਂ ਤੇ ਕਾਹਦਾ ਸਿੱਖ? ਕਿਸ ਤਰ੍ਹਾਂ ਸਿੱਖ ਮੰਨ ਲਈਏ? ਸ਼ਰਾਬ ਪਿਆ ਪੀਂਦਾ ਹੈ, ਦੁਰਾਚਾਰ ਪਿਆ ਕਰਦਾ ਹੈ, ਸਾਰੇ ਅਨਰਥ ਪਿਆ ਕਰਦਾ ਹੈ, ਅਜੇ ਗੁਰੂ ਦੇ ਘਰ ਇਸਦਾ ਜਨਮ ਨਹੀਂ ਹੋਇਆ, ਅਜੇ ਮਾਂ ਬਾਪ ਦੇ ਘਰ ਹੀ ਜੰਮਿਆ, ਗੁਰੂ ਦੇ ਘਰ ਨਹੀਂ ਜੰਮਿਆ, ਅਜੇ ਇੱਥੇ ਇਸ ਨੂੰ ਜ਼ਿੰਦਗੀ ਨਹੀਂ ਮਿਲੀ। ਤੋ ਮਾਂ ਬਾਪ ਸੁੱਤ ਨੂੰ ਪੈਦਾ ਕਰਦੇ ਨੇ, ਗੁਰੂ ਸਿੱਖ ਨੂੰ ਪੈਦਾ ਕਰਦਾ ਹੈ। ਮਾਂ ਬਾਪ ਪੁੱਤ ਨੂੰ ਪੈਦਾ ਕਰਦੇ ਨੇ, ਗੁਰੂ ਤੇ ਸਤਸੰਗ ਸੰਤ ਨੂੰ ਪੈਦਾ ਕਰਦਾ ਹੈ। ਸਤਸੰਗ ਮਾਂ ਹੈ, ਗੁਰੂ ਪਿਤਾ ਹੈ। ਸੁਖਦੇਵ 12 ਸਾਲ ਤੱਕ ਸਤਸੰਗ ਕਰਦਾ ਰਿਹਾ। ਇੱਥੇ ਸਮਾਂ ਨਿਰਧਾਰਿਤ ਨਹੀਂ ਹੈ, ਮਾਤਾ ਦੇ ਗਰਭਕਾਲ ਦਾ ਸਮਾਂ ਪਰਮਾਤਮਾ ਵੱਲੋਂ ਨਿਰਧਾਰਿਤ ਹੈ, 10 ਮਹੀਨੇ ਇੱਥੇ ਨਿਰਧਾਰਿਤ ਨਹੀਂ ਹੈ। ਕੋਈ ਇੱਕ ਦਿਨ ਦੇ ਵਿੱਚ ਵੀ ਸੰਤ ਬਣ ਸਕਦਾ, ਇੱਕ ਦਿਨ। ਸੱਜਣ ਠੱਗ ਨੇ ਇੱਕ ਦਿਨ ਦੀ ਸੰਗਤ ਕੀਤੀ, ਇੱਕ ਦਿਨ। ਔਰ ਗੁਰੂ ਨਾਨਕ ਨੇ ਇੱਕੋ ਹੀ ਸ਼ਬਦ ਸੁਣਾਇਆ, ਸੱਜਣ ਸਹੀ ਨਾਲ ਮੈਂ ਜੋ ਚੱਲਦਿਆਂ ਨਾਲ ਚੱਲਣ, ਸਮਝਾਇਆ ਸੱਜਣਾ ਠੱਗੀ ਕਰ ਪਰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। 12 ਸੰਤਾਂ ਦੀ ਤਰ੍ਹਾਂ ਚਮਕਦਾ ਪਿਆ, ਅੰਦਰ ਸ਼ੈਤਾਨੀਅਤ ਦੀ ਤਰ੍ਹਾਂ ਕਾਲਾ ਹੈ। ਉੱਜਲ ਕਿਹਾ ਚਿਲਕਣਾ ਕੋਟਣਮ ਕਾਲੜੀ ਮਸ, ਚੋਟ ਕਰ ਗਏ ਬੋਲ, ਸੀਨੇ ਨੂੰ ਲੱਗ ਗਏ ਬਚਨ, ਬਦਲ ਗਈ ਦੁਨੀਆ। ਇੱਕ ਪਲ ਦਾ ਸਤਸੰਗ, ਇੱਕ ਘੜੀ ਦਾ ਸਤਸੰਗ। ਇਸੇ ਤਰੀਕੇ ਨਾਲ ਸਿਰਫ 10-15 ਮਿੰਟ ਦੀ ਸੰਗਤ ਸਪਤ ਰਿਸ਼ੀਆਂ ਦੀ, ਸਾਨੀ ਕੋ ਬਟਵਾਰਾ ਸੀ, ਡਾਕੂ ਸੀ, ਰਿਸ਼ੀ ਨਹੀਂ ਸੀ, ਰਿਸ਼ੀਆਂ ਦੀ ਸੰਗਤ ਕਰਕੇ ਰਿਸ਼ੀ ਬਣਿਆ। ਇੱਕ ਦਿਨ ਦੀ ਸੰਗਤ ਬਦਲ ਗਿਆ, ਸਭ ਕੁਝ ਬਦਲ ਗਿਆ, ਇਕਦਮ ਸੋਚਣੀ ਬਦਲ ਗਈ, ਤੇਜ਼ੀ ਤੇ ਸੀ ਉਸਦੇ, ਸਿਰਫ ਰੁੱਖ ਬਦਲ ਗਿਆ। پہلے بڑیاں تو تھلے لے رہے سے ہوں چڑھن لگ پیا, پہلے شیطان بن رہے سے ہوں بھگوان بن رہے, پہلے دینت بن رہے سے ہوں دیوتا بن لگ پیا. ایک دن دی سنگت, کوئی ایک دن دے چھوی گرمکھ بن سکتا ہے, کسے نو ایک مہینہ بھی لگ سکتا ہے. میں دیکھے نے ایک دن دے چھوی بدل دیا, کسے نو ایک مہینہ بھی لگ سکتا ہے, کسے نو ایک سال بھی لگ سکتا ہے, کسے نو سکھدیو دی طرح 12 سال بھی لگ سکتے ہیں, کسے نو 50 سال بھی لگ سکتے ہیں, اور اوکھے نہ ہونا کسے نو 50 جنم بھی لگ سکتے ہیں, 100 جنم بھی لگ سکتے ہیں. اے اپنی گتی اپنی چال دے اتے یہ منصر, اپنے سنسکاراں دے اتے منصر ہے. کئی ایسے بھی ہوندے نے جیسے بھائی گرداس کہندے نے کہ تے گرب گلے ہیں, گرب دے چی سڑ گل گئے مردے دا جنم ہویا. بھائی گرداس کہ تے گرب گلے ہیں, حیران ہونا کئی گرب دے چی سڑ گئے گل گئے, جنم تے ہویا پر مردا, کئی سنگت دے چ آ کے گل گئے سڑ گئے گستاخی مار, اتھے ہی ہنکاری ہو گئے وکاری ہو گئے غلط ہو گئے. گردوارے جد کوئی مینو کہہ دینا وہ پلانا گردوارے جانا ہوں سی انج ہو گیا کی رکھا, یہ اے مطلب تے نہیں. اگر ایک بچہ گرب دے چ گل گیا سڑ گیا وہ جنم مردہ ہوا, یہ مطلب نہیں کوئی جیوندے جاگدے نہیں پیدا ہوں, یہ مطلب تے نہیں ہے. اگر ایک قد منک گردوارے جا کے ہی خراب ہو گیا, سنگت دے جا کے خراب ہو گیا, تو یہ مطلب تے نہیں کہ گرمکھ نہیں پیدا ہوں, گرمکھ نہیں نے, سنت نہیں نے, بھگت نہیں نے, یہ مطلب تے نہیں ہے. پر جس نے غلط چلنا ہوئے انہوں غلط چلن دے بہانے مل جاندے ہیں. جیسے میں دیکھے 84 دن دیش وچ جتنے نے کیس کٹائے وہ ادھے اتنے ہی سن, ادھے کٹان والے موقع دی تلاش ہی سن, کوئی موقع بنے تو کیسان لائیے یقین جانو اوکھے نہ ہونا, بہانہ لبدے پھر دے سن, بہانہ مل گیا جی جیونا اوکھا ہے جی چلنا اوکھا ہے ساری تھان تے جانا ہے کام کار ہے اے ہے. میں کہ بہانہ لبدے پھر دے سی مل گیا گل ختم, نہیں تے میں کہ توں چلنا ہے صرف تینوں چلنا پہندا ہے, میں کہ جتنا سفر سانو کرنا پہندا ہے تو تھوڑی کرنا ہے. اور جڑے گھومتے پھرتے ہیں کیسا داری انہوں جنا بھرمن کرنا پہندا تینوں تھوڑا, تینوں بہانا چاہیے مل گیا ایک پاسے سٹ دیتا. تو چلو پورکھا تیرا بہانا من لینا, اس دیش دے نکے نکے بچیاں دے کس طرح سے گھر معصوم بچے وڈے ہو کے نہ تو گرسکھی دی امید کرو گے, اتنے بوٹے نکے نکے تھی چھانگ دیتے, حیرانگی آئی کی گردوارے آئے تو کی گربانی سنی. میں پھر عرض کراں کلگیدر پادشاہ کہندے نے میری بینتی نہیں میری جوجڑی نہیں میرا حکم. میں حیران ہونا پادشاہ تے ہر تھان بینتی کرتے ہیں جوجڑی کرتے ہیں, اتنے کہندے نہیں میری جوجڑی نہیں ہے میری بینتی نہیں ہے میرا حکم ہے. اہم مور آ گیا سنو تم پیارے بنا شستر کے سنگ دے وہ نہ دیدارے, میرے متھے نہ لگ اے میرا حکم ہے, میری جوجڑی نہیں میری بینتی نہیں. تے ہن چھاتی تے ہاتھ رکھ کے کون آکھن گے کہ داتا اج تو تیرا حکم منیا, اسی نہیں بچیاں دے اے کیس چھان دے, اے تیرا روپ ہے تیری شکل کیوں بگاڑی ہے. یقین جانو جیڑا اس داڑی دی بےد بھی کرتا ہے داڑی تیری تھوڑی ہے تو کلگی دردی ہے تو کلگی دردی داڑی نو ہاتھ پاندا ہے گستاخی ماں, وہ تو گرو نو ہاتھ پا رہے. چنگے نہ لگن بچن معافی میں پہلے منگ لوا تھوڑے کو, پر مشنری ہونے کے ناطے اتنی گل کہنی سی. اور ستگر کہہ رہے ہیں اے میرا حکم ہے, تو بہانے چاہیے نے بندے نو مارگ تے نہیں چلنا. پنجابی دا ایک محاورہ ہے من حرامی حجتاں ڈھیر, حجت نہیں کرنا بس حجتاں. تو میں 84 چ دیکھے 10% بندے چلو مجبوری چ ہوئے نے پکڑ دے چ آ گئے ظالماں دی پکڑ چ آ گئے چلو ختم,
ਪਰ ਜਿਹੜੇ ਪਕੜ ਵਿੱਚ ਨਹੀਂ ਆਏ ਤੁਸੀਂ ਇਸ ਤਰ੍ਹਾਂ ਕਿਉਂ ਬਣ ਗਏ? ਕਹਿੰਦੇ ਜੀ ਮਜਬੂਰੀ। ਮੈਂ ਕਿਹਾ ਮਜਬੂਰੀ ਨਹੀਂ, ਇਹ ਹੁਜਤ ਹੈ, ਹੁਜਤ ਹੈ। ਭਾਣਾ ਮਿਲ ਗਿਆ ਤੁਹਾਨੂੰ, ਹੋਰ ਕੀ ਹੈ? ਭਾਣੇ ਦੀ ਤਲਾਸ਼ ਹੀ ਸੀ ਤੁਸੀਂ, ਭਾਣਾ ਮਿਲ ਗਿਆ, ਰਸਤਾ ਮਿਲ ਗਿਆ। 12 ਸਾਲ ਸਤਸੰਗ ਕੀਤਾ ਸੁਖਦੇਵ ਨੇ, ਤੇ 12 ਸਾਲ ਤੋਂ ਬਾਅਦ ਉਸਦਾ ਮਨ ਘੜਿਆ ਗਿਆ, ਚਿੱਤ ਘੜਿਆ ਗਿਆ, ਸੋਚਣੀ ਘੜੀ ਗਈ, ਉਦਾਸ ਹੋ ਗਿਆ, ਉਪਰੰਗ ਹੋ ਗਿਆ। ਔਰ ਮੈਂ ਫਿਰ ਅਰਜ਼ ਕਰਾਂ, ਸੰਸਾਰ ਤੋਂ ਉਦਾਸ ਬੰਦਿਆਂ ਨੇ ਹੀ ਨਿਰੰਕਾਰ ਦੀ ਤਲਾਸ਼ ਕੀਤੀ ਹੈ, ਪਦਾਰਥਾਂ ਤੋਂ ਉਦਾਸ ਬੰਦਿਆਂ ਨੇ ਹੀ ਪਰਮਾਤਮਾ ਦੀ ਤਲਾਸ਼ ਕੀਤੀ ਹੈ, ਇਸ ਜੀਵਨ ਤੋਂ ਉਦਾਸ ਬੰਦਿਆਂ ਨੇ ਹੀ ਪਰਮ ਜੀਵਨ ਦੀ ਤਲਾਸ਼ ਕੀਤੀ ਹੈ। ਜੋ ਇਸ ਜੀਵਨ ਤੋਂ ਉਦਾਸ ਨਹੀਂ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ, ਜੋ ਸੰਸਾਰ ਤੋਂ ਉਦਾਸ ਨਹੀਂ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ, ਉਹਨਾਂ ਨਾਲ ਉਦਾਸੀਨ ਸ਼ਬਦ ਜੁੜਿਆ, ਉਹ ਤੇ ਉਦਾਸੀ ਸਨ, ਉਪਰਾਮ ਉਦਾਸ। ਸਿੱਖ ਜਗਤ ਦੇ ਪਹਿਲੇ ਮਿਸ਼ਨਰੀ ਉਦਾਸੀ ਸਨ, ਦੂਰ ਦੂਰ ਤੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ, ਗੁਰੂ ਨਾਨਕ ਪੰਥੀ ਬਣਾਇਆ। ਜਿਨ੍ਹਾਂ ਦੇ ਘਰ ਕੇ ਉਦਾਸੀ ਲੰਗਰ ਛਕਣ ਜਾਂਦੇ ਸਨ, ਕਹਿ ਦਿੰਦੇ ਸਨ ਪਹਿਲਾ ਬੱਚਾ ਗੋਦ ਵਿੱਚ ਪਾਓ ਗੁਰੂ ਨਾਨਕ ਦੀ। ਔਰ ਮੌਜੂਦਾ ਦੌਰ, ਪਹਿਲਾ ਬੱਚਾ ਕਲਗੀਧਰ ਦੀ ਝੋਲੀ ਚ ਪਾਓ ਤਾਂ ਤੁਹਾਡੇ ਘਰ ਲੰਗਰ ਛਕਣਾ, ਨਹੀਂ ਤੇ ਨਹੀਂ। ਇੱਕ ਬੱਚਾ ਸਿੱਖ ਸਜਾਇਆ ਜਾਂਦਾ ਸੀ ਸਿੰਘ, ਅਫਗਾਨਿਸਤਾਨ ਦੇ ਚ, ਪਠਾਨਿਸਤਾਨ ਦੇ ਚ, ਔਰ ਲਹਿੰਦੇ ਪੰਜਾਬ ਦੇ ਸਰਗੋਦਾ, ਮੀਆਂ ਵਾਲੀ, ਮੁਲਤਾਨ, ਖੁਸ਼ਹਾਲ, ਕੁੰਦੀਆਂ, ਬਹਾਵਲਪੁਰ, ਜੇਹਲਮ, ਗੁਜਰਾਤ, ਇਹ ਸਾਰਾ ਇਲਾਕਾ ਇਸ ਤਰ੍ਹਾਂ ਸੀ। ਇੱਕ ਬੱਚਾ ਕਲਗੀਧਰ ਦੀ ਝੋਲੀ ਪਾਉਂਦੇ ਸਨ, ਛਕਾਉਂਦੇ ਸਨ, ਕਹਿੰਦੇ ਸਨ ਠੀਕ। ਇੱਕ ਬੱਚਾ ਗੁਰੂ ਦੀ ਝੋਲੀ, ਇੱਕ ਬੱਚਾ ਗੁਰੂ ਨਾਨਕ ਨੂੰ ਦਿੱਤਾ। ਇਸ ਤਰ੍ਹਾਂ ਸਿੱਖੀ ਫੈਲ ਰਹੀ ਸੀ, ਇਹ ਮਿਸ਼ਨਰੀ ਸਨ ਉਦਾਸੀ। 2-4 ਕਿਧਰੇ ਖਰਾਬ ਨਿਕਲਾ ਹੈ, ਸ਼ਰਾਬ ਪੀਂਦਾ ਸੀ, ਮਹੰਤ ਨਰੈਣੋ, ਇੰਜ ਕਹਿ ਲਓ ਸਿਰਫ 2% ਉਦਾਸੀ, ਸਿਰਫ 100 ਦੇ ਚ 2 ਕਿਧਰੇ ਭ੍ਰਸ਼ਟ ਹੋ ਗਏ, ਸ਼ਰਾਬ ਪੀਣ ਲੱਗ ਪਏ। ਅਸੀਂ ਖੋ ਲਏ ਗੁਰਦੁਆਰੇ ਉਹਨਾਂ ਕੋਲ, ਆਪ ਚਲਾਵਾਂਗੇ। ਤੇ ਮੈਂ ਹੁਣ ਜਦ ਦੇਖਿਆ ਤੇ ਬਾਬੇ ਹਰਬੰਸ ਸਿੰਘ ਨਾਲ ਗੱਲ ਹੋਈ ਦਿੱਲੀ ਦੇ, ਕਹਿੰਦੇ ਕਿ 70% ਪ੍ਰਬੰਧਕ ਸ਼ਰਾਬ ਪੀਂਦੇ ਨੇ, ਫਿਰ ਹੁਣ ਕੀ ਕਰੋਗੇ, ਹੁਣ ਕਿਸ ਤਰ੍ਹਾਂ ਕਰੋਗੇ, ਹੁਣ ਕਿਸ ਤਰ੍ਹਾਂ? ਕਹਿੰਦੇ ਉਹ ਜਿਹੜੇ 2% ਭ੍ਰਸ਼ਟ ਹੋਏ ਸਨ, ਉਹਨਾਂ ਨੂੰ ਕੱਢਣ ਵਾਸਤੇ ਇਤਨਾ ਵੱਡਾ ਖੂਨ ਖਰਾਬਾ ਹੋਇਆ, ਤੇ ਇਹ ਜਿਹੜੇ 70% ਭ੍ਰਸ਼ਟ ਹੋਏ ਨੇ, ਇਹਨਾਂ ਨੂੰ ਕੱਢਣ ਲਈ ਕਿਤਨਾ ਖੂਨ ਖਰਾਬਾ ਹੋਵੇਗਾ। ਇਸ ਸੁੱਤੇ ਸਿੱਧ ਉਸ ਦਿਨ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਗੱਲ ਹੋਈ। ਖੈਰ ਮੈਂ ਅਰਜ਼ ਕਰਾਂ, ਦਰਖਤ ਦੇ ਉੱਤੇ ਕੌੜੇ ਫਲਾਂ ਨੂੰ ਵੇਖ ਕੇ ਅੰਦਾਜ਼ਾ ਲਾਉਣਾ ਪੈਂਦਾ ਹੈ ਬੀਜ ਠੀਕ ਨਹੀਂ ਬੋਲੇ। ਗੁਰਦੁਆਰਿਆਂ ਦੇ ਹਾਲਾਤ ਦੇਖ ਕੇ ਔਰ ਸਿੱਖਾਂ ਨੂੰ ਸਿੱਖੀ ਤੋਂ ਦੂਰ ਦੇਖ ਕੇ, ਗੁਰੂ ਤੋਂ ਦੂਰ ਦੇਖ ਕੇ ਕਹਿਣਾ ਪੈਂਦਾ ਹੈ ਅਸੀਂ ਢੰਗ ਨਾਲ ਇੰਤਜ਼ਾਮ ਨਹੀਂ ਚਲਾਇਆ, ਦੱਸਿਆ ਹੀ ਨਹੀਂ ਗੁਰੂ ਨਾਨਕ ਬਾਰੇ, ਦੁਨੀਆਂ ਨੂੰ ਦੱਸਿਆ ਹੀ ਨਹੀਂ ਕਲਗੀਧਰ ਬਾਰੇ, ਦੁਨੀਆਂ ਨੂੰ ਦੱਸਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਜ਼ਿੰਮੇਵਾਰੀ ਸੀ। ਵਰਤਾਵੇ ਠੀਕ ਨਹੀਂ ਬਣੇ ਮਿਲੇ, ਲੰਗਰ ਤੇ ਬੜਾ ਪਿਆ, ਗੁਰੂ ਨਾਨਕ ਨੇ ਬੜਾ ਬਣਾਇਆ, ਕਲਗੀਧਰ ਨੇ ਬੜਾ ਬਣਾਇਆ, ਵੰਡਣ ਵਾਲੇ ਹੀ ਸ਼ੋਮ ਨਿਕਲ ਗਏ, ਨਹੀਂ ਵੰਡਿਆ ਇਸ ਗੁਰਬਾਣੀ ਨੂੰ, ਨਹੀਂ ਵੰਡਿਆ। ਇੱਕ ਆਲਮ ਦਾ ਕਹਿਣਾ ਹੈ, ਬਹੁਤ ਸ਼ੌਕ ਸੀ ਸੁਣ ਰਹਾ ਥਾ ਜ਼ਮਾਨਾ, ਹਮੀ ਸੋ ਗਏ ਦਾਸ ਤਾਂ ਕਹਿਤੇ ਕਹਿਤੇ। ਖੈਰ ਇਹ ਤੇ ਵਿਚਕਾਰ ਗੱਲ ਆ ਗਈ। ਇੱਕ ਜਨਮ ਮਾਂ ਬਾਪ ਦੇ ਘਰ ਹੈ ਸੁੱਤ, ਇੱਕ ਜਨਮ ਗੁਰੂ ਦੇ ਘਰ ਹੈ ਸਿੱਖ। ਇਸ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਦੁਜ, ਦੂਜਾ ਜਨਮ, ਦੂਜਾ ਜਨਮ ਹੋ ਗਿਆ, ਦੁਜ ਦੂਸਰਾ ਜਨਮ। ਇੱਕ ਸਰੀਰਕ ਤਲ ਤੇ ਇੱਕ ਵਿਚਾਰਾਂ ਦੇ ਤਲ ਤੇ, ਸਭ ਸੋਚਣੀ ਬਦਲ ਗਈ, ਵਿਚਾਰ ਬਦਲ ਗਏ, ਚਿਤਵਨੀ ਬਦਲ ਗਏ। ਹੁਣ ਵਿਚਾਰਾਂ ਵਿੱਚ ਕੀ ਹੈ? ਪਰਮਾਤਮਾ। ਹੁਣ ਸੋਚਣੀ ਵਿੱਚ ਕੀ ਹੈ? ਸੱਚ। ਹੁਣ ਚਿਤਨੀ ਵਿੱਚ ਕੀ ਹੈ? ਗੁਰੂ। ਹੁਣ ਯਾਦ ਵਿੱਚ ਕੀ ਹੈ? ਗੁਰੂ। ਹੁਣ ਅਹੰਕਾਰ ਕਿਸ ਦਾ ਹੈ? ਸਿਰਫ ਪਰਮਾਤਮਾ ਦਾ। ਪਰਮਾਤਮਾ ਤੇ ਮਾਣ, ਧਨ ਤੇ ਮਾਣ ਨਹੀਂ, ਸੰਸਾਰ ਤੇ ਮਾਣ ਨਹੀਂ। ਸੰਸਾਰ ਮਹਿਲ ਹੈ, ਇਹ ਅਹੰਕਾਰ ਵੀ ਮਹਿਲਾ ਹੋ ਜਾਂਦਾ। ਨਿਰੰਕਾਰ ਨਿਰਮਲ ਹੈ, ਉਸ ਤੇ ਮਾਣ ਕਰੀਓ, ਮਾਣ ਵੀ ਨਿਰਮਲ ਹੈ।